नमस्कार आदाब, जिंदगी जिंदाबाद। जिंदगी दी है तो जीने का हुनर भी देना, पांव बख्शे हैं तो तौफीक के सफर भी देना, अब मैं बोलूंगा तो बातों में असर भी देना। दोस्तों, मैं हूं संजीव शाह और तुसी इस वक्त सुन रहे टू द पॉइंट शाह। अज गल करते हैं कविता की, कविता के शब्दों की, शब्दों के अर्थ की, अर्थ के भाव की। और साढ़े नाल बहुत ही जाने पहचाने साहित्यकार जुड़े ने, जिन्हों का नाम है डॉक्टर दविंदर दलरूप जी। सत श्री अकाल जी।
सत श्री अकाल जी, बहुत बहुत प्यार भरी सत श्री अकाल जी।
सब तो पहला तो तुहाडा की हाल चाल है जी?
बस जी, वाहेगुरु की कृपा नाल बिल्कुल ठीक हां जी।
बिल्कुल। और साडे जिन्ने भी सुनन वाले श्रोता ने, उन्हां वल्लों असीं तुहाडा निघा स्वागत करदे हां जी। आयां नूं कहिंदे हां वर्तमान दौर विच की गलबात करिए, पहला गलबात तां मौसम दी करदे हां, हालात दी करदे हां। ਇਹਨਾਂ ਹਾਲਾਤਾਂ ਤੋਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਜੋ ਸੁਣਨ ਵਾਲੇ ਨੇ ਉਹਨਾਂ ਨੂੰ ਆਪਣਾ ਇੱਕ ਛੋਟਾ ਜਿਹਾ ਪਰਿਚਾ ਜ਼ਰੂਰ ਦਿਓ। ਵੈਸੇ ਤਾਂ ਤੁਹਾਡਾ ਪਰਿਚਾ ਬਹੁਤ ਵੱਡਾ ਹੈ, ਔਰ ਆਪਣੇ ਸ਼ਬਦਾਂ ਦੇ ਨਾਲ, ਆਪਣੇ ਮੁਖਾਰਬਿੰਦ ਦੇ ਨਾਲ ਆਪਣੇ ਬਾਰੇ ਦੱਸੋ ਪਲੀਜ਼।
ਨਹੀਂ ਜੀ, ਮੈਂ ਨਾਚੀਜ਼ ਹਾਂ। ਬਸ ਮੈਂ ਸਿਰਫ ਇੰਨਾ ਕਹਿਣਾ ਚਾਹਾਂਗੀ ਕਿ ਮੈਂ ਸਭ ਤੋਂ ਪਹਿਲਾਂ ਕੁਝ ਹੋਰ ਨਹੀਂ, ਸਭ ਤੋਂ ਪਹਿਲਾਂ ਇੱਕ ਇਨਸਾਨ ਹਾਂ ਅਤੇ ਇਸ ਇਨਸਾਨ ਦਾ ਨਾਮ ਹੈ ਦਵਿੰਦਰ ਦਿਲਰੂਪ। ਮੈਂ ਪ੍ਰੋਫੈਸਰ ਦੇ ਤੌਰ ਦੇ ਉੱਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜ਼ੂਲੋਜੀ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ ਅਤੇ ਸਾਹਿਤ ਦੇ ਨਾਲ ਪਿਆਰ ਹੈ, ਇਸ ਕਰਕੇ ਸਾਹਿਤ ਦੇ ਨਾਲ ਜੁੜੀ ਹੋਣ ਕਰਕੇ ਕਵਿਤਾਵਾਂ ਬਚਪਨ ਤੋਂ ਲਿਖਦੀ ਸੀ, ਹੁਣ ਵੀ ਲਿਖਦੀ ਹਾਂ। ਪੋਇਟਰੀ ਦੇ ਖੇਤਰ ਦੇ ਵਿੱਚ ਲੁਧਿਆਣੇ ਆ ਕੇ ਮੈਨੂੰ ਡਾਕਟਰ ਸੁਰਜੀਤ ਪਾਤਰ ਜੀ ਵਰਗੇ ਗੁਰੂ ਮਿਲੇ, ਇੱਕ ਪਲੇਟਫਾਰਮ ਮਿਲਿਆ ਪੰਜਾਬੀ ਸਾਹਿਤ ਅਕੈਡਮੀ ਦਾ, ਅਤੇ ਉਹਦੇ ਕਰਕੇ ਫਿਰ ਮੈਂ ਇਸ ਖੇਤਰ 'ਚ ਅੱਗੇ ਵਧੀ। ਹੁਣ ਮੇਰੀਆਂ 3 ਪੰਜਾਬੀ ਦੀਆਂ ਕਵਿਤਾਵਾਂ ਦੀਆਂ ਕਿਤਾਬਾਂ ਆ ਚੁੱਕੀਆਂ ਨੇ, ਚੌਥੀ ਹੁਣ ਛਪਾਈ ਦੇ ਅਧੀਨ ਹੈ। ਬਸ ਜੀ, ਛੋਟਾ ਜਿਹਾ ਮੇਰੀ ਇਹ ਜ਼ਿੰਦਗੀ ਹੈ, ਛੋਟਾ ਜਿਹਾ ਮੇਰੀ ਜ਼ਿੰਦਗੀ ਦਾ ਸਾਰ ਹੈ।
ਪਰਿਕਲਪਨਾ ਤੇ ਕਲਪਨਾ ਦੇ ਵਿੱਚ ਬਹੁਤ ਖੁਦ ਛੁਪਿਆ ਹੁੰਦਾ, ਉਹ ਸਮਾਜ ਨੂੰ ਦੇਣ ਦਿੰਦੇ ਨੇ। ਮੈਂ ਸਭ ਤੋਂ ਪਹਿਲਾਂ ਤਾਂ ਇੱਕ ਛੋਟਾ ਜਿਹਾ ਸਵਾਲ ਇਹ ਪੁੱਛਣਾ ਚਾਹੁੰਦਾ ਕਿ ਪਹਿਲੀ ਕਵਿਤਾ ਕਦੋਂ ਲਿਖੀ ਤੁਸੀਂ?
ਮੇਰਾ ਖਿਆਲ, ਮੈਂ ਪਹਿਲੀ ਕਵਿਤਾ ਚੌਥੀ ਪੰਜਵੀਂ ਕਲਾਸ ਚ ਸੀ
ਜੀ,
ਔਰ ਮੈਂ ਅਜੇ ਵੀ ਆਪਣੇ ਮੇਰੇ ਮੈਡਮ ਜਸਬੀਰ ਕੌਰ ਜੀ ਨੇ ਮੇਰੇ ਸਕੂਲ ਦੇ ਟਾਈਮ ਦੇ, ਉਹ ਤੁਸੀਂ ਦੇਖ ਲਓ ਹੁਣ ਮੈਂ 50 ਸਾਲ ਦੀ ਹੋ ਗਈ ਹਾਂ, ਅਤੇ ਮੈਂ ਉਦੋਂ ਸਿੱਧੀ ਚੌਥੀ ਕਲਾਸ 'ਚ ਸੀ ਅਤੇ ਉਹ ਮੈਡਮ ਤੋਂ ਮੈਂ ਬਹੁਤ ਇੰਸਪਾਇਰ ਰਹਿੰਦੀ ਸੀ। ਅਤੇ ਮੈਂ, ਮੇਰਾ ਖਿਆਲ, ਮੈਂ ਗੁਰੂ ਗੋਬਿੰਦ ਸਿੰਘ ਜੀ 'ਤੇ ਕਵਿਤਾ ਲਿਖੀ ਸੀ। ਉਦੋਂ ਮੈਂ ਛੋਟੇ ਹੁੰਦੇ ਆ ਨਾ ਕੰਪੀਟੀਸ਼ਨ 'ਚ ਜਾਣਾ, ਕਵਿਤਾਵਾਂ ਪੜ੍ਹਦੀ ਹੁੰਦੀ ਸੀ ਮੈਂ, ਲੈਕਚਰ ਕੰਪੀਟੀਸ਼ਨ, ਪੋਇਟਰੀ ਰੈਸਪਟੇਸ਼ਨ ਕੰਪੀਟੀਸ਼ਨ, ਫਿਰ ਹੌਲੀ ਹੌਲੀ ਪਿਆਰ ਪੈ ਗਿਆ, ਲਿਖਣਾ ਸ਼ੁਰੂ ਕਰ ਦਿੱਤਾ, ਕੰਪੀਟੀਸ਼ਨ 'ਚ ਜਾਣਾ ਸ਼ੁਰੂ ਕਰ ਦਿੱਤਾ। ਫਿਰ ਮੈਂ ਸਕੂਲ 'ਤੇ ਕਵਿਤਾ ਲਿਖੀ, ਆਪਣੇ ਅਧਿਆਪਕ 'ਤੇ ਕਵਿਤਾ ਲਿਖੀ। ਬਸ ਉਹ ਟਾਈਮ ਦੇ ਨਾਲ ਵਿਦ ਇਹ ਪਿਆਰ ਗੂੜਾ ਹੁੰਦਾ ਗਿਆ ਕਵਿਤਾਵਾਂ ਦੇ ਨਾਲ, ਸਾਹਿਤ ਦੇ ਨਾਲ। ਬਸ ਅੱਜ ਇੰਨਾ ਗੂੜਾ ਹੋ ਗਿਆ ਕਿ ਬਸ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਕਵਿਤਾ ਚੱਲ ਰਹੀ ਹੈ, ਕਦੋਂ ਬਿਲਰੂਪ ਬਿਲਰੂਪ ਬਣ ਜਾਂਦੀ ਹੈ, ਜਦੋਂ ਸਾਇੰਸਦਾਨ ਬਣ ਜਾਂਦੀ ਹੈ, ਜਦੋਂ ਸਾਇੰਸਦਾਨ ਬਣਦੀ ਹੈ ਤਾਂ ਫਿਰ ਸਾਇੰਟਿਫਿਕ, ਕਿਉਂਕਿ ਮੇਰਾ ਮੱਛਰਾਂ ਦੇ ਕੰਟਰੋਲ 'ਤੇ ਕੰਮ ਹੈ, ਅਤੇ ਮੈਂ ਤਾਂ ਫਿਰ ਮੱਛਰਾਂ 'ਤੇ ਵੀ ਕਵਿਤਾ ਲਿਖ ਦਿੰਦੀ ਹਾਂ, ਕਦੀ ਚੂਹਿਆਂ 'ਤੇ ਕਵਿਤਾ ਲਿਖ ਦਿੰਦੀ ਹਾਂ। ਸੋ ਇਹ ਸਾਹ ਦੇ ਵਿੱਚ ਹੀ ਵੱਸ ਗਈ ਹੈ, ਸਮਝ ਨਹੀਂ ਆਇਆ ਕਿੱਥੋਂ ਬਸ ਜੀ।
ਇਹ ਨਾ ਸਮਝਣ ਵਾਲੀਆਂ ਹੀ ਗੱਲਾਂ ਨੇ, ਸਮਝ ਨਹੀਂ ਆਉਂਦੀਆਂ ਹੁੰਦੀਆਂ। ਕਹਿੰਦੇ ਨੇ ਕਿ ਪਰਮਾਤਮਾ ਇੱਕ ਦਾਤ ਬਖਸ਼ਦਾ ਹੈ, ਜਿਹਨੂੰ ਅਸੀਂ ਲੋਕ ਕਵਿਤਾ, ਗੀਤ, ਗਜ਼ਲ, ਕਹਾਣੀ ਦੇ ਰੂਪ ਦੇ ਵਿੱਚ ਦਰਸ਼ਕਾਂ ਤੱਕ ਪੇਸ਼ ਕਰਦੇ ਹਾਂ, ਸਰੋਤਿਆਂ ਤੱਕ ਲੈ ਕੇ ਜਾਂਦੇ ਹਾਂ। ਔਰ ਸਰੋਤੇ ਜਿਹੜੇ ਹੁੰਦੇ ਨੇ, ਸੁਣਨ ਵਾਲੇ ਜਿਹੜੇ ਹੁੰਦੇ ਨੇ, ਪੜ੍ਹਨ ਵਾਲੇ ਜਿਹੜੇ ਪਾਠਕ ਹੁੰਦੇ ਨੇ ਤੁਹਾਡੇ, ਉਹਨਾਂ ਕਵਿਤਾਵਾਂ ਵਿੱਚ ਆਪਣਾ, ਆਪਣੇ ਅਹਿਸਾਸਾਂ ਨੂੰ ਲੱਭਦੇ ਨੇ, ਆਪਣੇ ਭਾਵ ਨੂੰ ਲੱਭਦੇ ਨੇ। ਉਹਨਾਂ ਨੂੰ ਲੱਗਦਾ ਕਿ ਇਹ ਗੱਲ ਮੇਰੀ ਕੀਤੀ ਗਈ ਹੈ। ਪਰ ਤੁਹਾਡੀ ਖੁਸ਼ਨਸੀਬੀ ਇਹ ਕਿ ਤੁਸੀਂ ਲੁਧਿਆਣਾ ਦੇ ਵਿੱਚ ਰਹਿ ਰਹੇ ਹੋ, ਜਿੱਥੇ ਬਹੁਤ ਵੱਡਾ ਸਾਹਿਤ ਦਾ ਸਮੁੰਦਰ ਹੈ। ਲੁਧਿਆਣਾ ਜਦ ਪਹਿਲੀ ਵਾਰ ਆਏ ਤਾਂ ਤੁਹਾਨੂੰ ਕਿੰਨੀ ਕੁ ਖੁਸ਼ੀ ਸੀ ਕਿ ਇੱਥੇ ਮੇਰੀ ਕਵਿਤਾ ਦੀ ਗੱਲ ਹੋਵੇਗੀ, ਗੀਤ ਦੀ ਗੱਲ ਹੋਵੇਗੀ?
ਨਹੀਂ, ਤੁਸੀਂ ਲੁਧਿਆਣੇ ਦੀ ਗੱਲ ਕੀਤੀ, ਤੁਸੀਂ ਮੈਂ ਗੱਲ ਕਰਨਾ ਚਾਹਾਂਗੀ ਕਿ ਮੈਂ 8th ਕਲਾਸ ਦੇ ਵਿੱਚ ਪੰਜਾਬੀ ਸਾਹਿਤ ਅਕੈਡਮੀ ਦੇ ਵਿੱਚ ਕਵਿਤਾ ਪੜ੍ਹਨ ਆਈ ਸੀ ਸਕੂਲ ਵੱਲੋਂ ਕਿਸੇ ਕੰਪੀਟੀਸ਼ਨ 'ਚ, ਔਰ ਉਦੋਂ ਮੇਰਾ 2nd ਪ੍ਰਾਈਜ਼ ਆਇਆ ਸੀ। ਅਤੇ ਉਸ ਤੋਂ ਬਾਅਦ ਜਦੋਂ ਮੈਂ ਕਵਿਤਾ ਪੜ੍ਹੀ ਪੰਜਾਬੀ ਸਾਹਿਤ ਅਕੈਡਮੀ ਦੇ ਵਿੱਚ, ਮੈਂ ਆਪਣੇ ਵਿਆਹ ਤੋਂ ਬਾਅਦ ਜਦੋਂ ਮੇਰੀ ਪਹਿਲੀ ਕਿਤਾਬ ਆਈ ਦਿਲ ਦਾ ਦਰਪਣ 2004 ਦੇ ਵਿੱਚ, ਠੀਕ ਹੈ ਜੀ, ਅਤੇ ਉਦੋਂ ਮੈਂ ਦੂਜੀ ਵਾਰੀ ਪੰਜਾਬੀ ਸਾਹਿਤ ਅਕੈਡਮੀ ਦੇ ਉਸੇ ਸਟੇਜ 'ਤੇ ਸੀ। ਸੋ ਤੁਸੀਂ ਸੋਚ ਸਕਦੇ ਹੋ ਕਿ ਉਦੋਂ ਦਿਲਰੂਪ ਨੂੰ ਇੱਕ ਨਾਮ ਮਿਲਿਆ ਸੀ ਦਿਲਰੂਪ, ਅਤੇ ਉਦੋਂ ਉਹ ਬੱਚੀ 8th ਕਲਾਸ ਦੀ ਬੱਚੀ, ਅਤੇ ਦੂਜੀ ਵਾਰੀ ਉਸ ਸਟੇਜ 'ਤੇ ਆਈ ਅਤੇ ਉਹ ਦਿਲਰੂਪ ਬਣ ਚੁੱਕੀ ਸੀ, ਮੇਰੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇਸ ਮੰਚ ਦੇ ਉੱਤੇ ਦੁਬਾਰਾ ਇੱਕ ਪੋਇਟਸ ਦੇ ਰੂਪ ਦੇ ਵਿੱਚ ਆਵਾਂਗੀ। ਸੋ ਸ਼ੁਕਰਾਨਾ ਉਸ ਵਾਹਿਗੁਰੂ ਦਾ, ਸ਼ੁਕਰਾਨਾ ਉਸ ਪਰਮਾਤਮਾ ਦਾ, ਬਹੁਤ ਬਹੁਤ।
ਬਿਲਕੁਲ ਜੀ, ਉਸ ਦੇ ਸ਼ੁਕਰਾਨੇ ਦੇ ਨਾਲ ਹੀ ਸਾਰਾ ਕੁਝ ਚੱਲਦਾ ਹੈ, ਸਾਰਾ ਕੁਝ ਬਣਦਾ ਹੈ। ਔਰ ਇੱਕ ਸੋਚ ਬਣਦੀ ਹੈ ਇੱਕ ਸ਼ਾਇਰ ਦੀ, ਇੱਕ ਫਨਕਾਰ ਦੀ, ਕਿ ਉਹ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੇ ਸ਼ਬਦਾਂ ਦੇ ਨਾਲ ਲੋਕਾਂ ਨੂੰ ਇੱਕ ਦਰਪਣ ਵੀ ਦਿਖਾਉਂਦਾ ਰਹੇ, ਇੱਕ ਰਾਹ ਵੀ ਵਿਖਾਉਂਦਾ ਰਹੇ। ਪਰ ਦਿਲਰੂਪ ਜੀ, ਇਹ ਦਿਲਰੂਪ ਨਾਮ ਕਿਵੇਂ ਲੱਗਿਆ ਨਾਲ, ਇਹਦੇ ਬਾਰੇ ਵੀ ਥੋੜੀ ਜਿਹੀ ਚਰਚਾ ਸਾਡੇ।
ਜਦੋਂ ਮੈਂ ਬਚਪਨ ਚ ਲਿਖਦੀ ਹੁੰਦੀ ਸੀ ਉਦੋਂ ਮੈਂ ਦਿਲ ਲਿਖਦੀ ਸੀ, ਮੈਂ ਆਪਣਾ ਤਖੱਲੁਸ ਹਰ ਕਵਿਤਾ ਤੋਂ ਬਾਅਦ ਦਿਲ ਲਿਖਣਾ। ਤੇ ਜਦੋਂ ਮੈਂ ਪਹਿਲੀ ਕਿਤਾਬ ਦੇ ਕੰਮ ਚੱਲ ਰਿਹਾ ਸੀ, ਪਬਲਿਸ਼ ਹੋਣ ਲੱਗੀ ਸੀ, ਪ੍ਰਿੰਟ ਹੋਣਾ ਸੀ, ਤੇ ਉਦੋਂ ਮੈਂ ਜਦੋਂ ਮੈਂ ਕਿਹਾ ਮੈਂ ਦਿਲ, ਉਦੋਂ ਇਹ ਗੱਲਾਂ ਹੋਈਆਂ ਵੀ ਦਿਲ ਆਪਣੇ ਬੜੇ ਵੱਡੇ ਰਾਈਟਰ ਦਿਲ ਹੈਗੇ ਸੀ, ਉਹ ਐ ਲੱਗਦਾ ਵੀ ਉਹਨਾਂ ਦਾ ਨਾਂ ਚੁਰਾਇਆ ਜਾਂ ਉਹਨਾਂ ਦੀ ਧੀ ਹੋਣੀ ਹੈ। ਨਹੀਂ, ਦਿਲ ਦੱਸਦਾ ਨੀ, ਦਿਲ ਬੁਲਾਇਆ ਵੀ ਨੀ ਜਾਂਦਾ। ਤੇ ਮੇਰੇ ਗੁਰੂ ਜੀ ਡਾਕਟਰ ਪਾਤਰ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਆਪਾਂ ਨਾਮ ਬਦਲ ਲਈਏ ਥੋੜਾ ਜਿਹਾ। ਮੈਂ ਕਿਹਾ ਸਰ ਜਿਵੇਂ ਮਰਜ਼ੀ ਕਰੋ, ਮੇਰੇ ਨਾਂ 'ਚ ਦਿਲ ਲਾਉਣਾ ਚਾਹੀਦਾ, ਚਾਹੇ ਅੱਗੇ ਕੁਛ ਲਾ ਦਿਓ ਚਾਹੇ ਪਿੱਛੇ ਲਾ ਦਿਓ, ਮੈਂ ਦਿਲ ਨਹੀਂ ਜੋ ਛੱਡਣਾ। ਮੇਰੇ ਹਸਬੈਂਡ, ਮੈਂ, ਮੇਰੀ ਬੇਟੀ ਛੋਟੀ ਜਿਹੀ ਸੀ ਉਦੋਂ, ਮੇਰੀ ਬੇਟੀ ਕਾਫੀ ਇਹਨਾਂ ਚੀਜ਼ਾਂ 'ਚ ਇਨਵੋਲਵ ਹੁੰਦੀ ਆ, ਹੁਣ ਵੀ ਪਹਿਲਾਂ ਵੀ ਸੀ। ਅਸੀਂ ਲਿਸਟਾਂ ਬਣਾਈਆਂ, ਨਾਂ ਲਿਖੇ, ਇਹਦੇ ਵਿੱਚ ਦਿਲ ਲੱਗਦਾ ਸੀ। ਐਂਡ ਸਰ ਵੱਲੋਂ ਫਿਰ ਆਸ਼ੀਰਵਾਦ ਦੇ ਰੂਪ 'ਚ ਮੇਰੀ ਕਿਤਾਬ ਉਸ ਤੋਂ 2 ਦਿਨਾਂ ਬਾਅਦ ਪਬਲਿਸ਼ ਹੋ ਜਾਣੀ ਸੀ, ਸਿਰਫ ਨਾਂ ਕਰਕੇ ਰੁਕੀ ਹੋਈ ਸੀ। ਤੇ ਸਰ ਵੱਲੋਂ ਇੱਕ ਆਸ਼ੀਰਵਾਦ ਆਇਆ ਕਿ ਦਵਿੰਦਰ ਦਿਲਰੂਪ ਕੈਸਾ, ਕਿਸ ਤਰ੍ਹਾਂ ਦਾ ਰਹੇਗਾ। ਔਰ ਮੇਰੀ ਬੇਟੀ ਕੋਲ ਬੈਠੀ ਸੀ, ਮੰਮਾ ਬਹੁਤ ਸੋਹਣਾ। ਬਸ ਜੀ, ਫਿਰ ਉਸੇ ਵਕਤ ਮੈਨੂੰ ਇੱਕ ਨਵੇਂ ਨਾਂ ਦੇ ਨਾਲ ਇੱਕ ਨਵਾਂ ਜਨਮ ਮਿਲ ਗਿਆ।
ਕਿਆ ਬਾਤ ਹੈ, ਕਿਆ
ਪਹਿਚਾਣ ਮਿਲ ਗਈ ਦਿਲਰੂਪ,
ਇੱਕ ਪਹਿਚਾਣ ਮਿਲ ਗਈ ਔਰ ਦਿਲ ਨੂੰ ਇੱਕ ਰੂਪ ਵੀ ਮਿਲਿਆ, ਜਿਸ ਨੂੰ ਸਾਹਿਤ ਦੇ ਖੇਤਰ ਦੇ ਵਿੱਚ ਬੜੇ ਅਦਬ ਦੇ ਨਾਲ ਲਿੱਤਾ ਜਾਂਦਾ ਹੈ ਨਾਮ ਤੁਹਾਡਾ। ਔਰ ਤੁਹਾਡੀਆਂ ਕਵਿਤਾਵਾਂ ਦਾ ਖਿਆਲ ਕਿਸ ਤਰ੍ਹਾਂ ਦਾ ਹੁੰਦਾ ਹੈ?
ਖਿਆਲ ਇਸ ਤਰ੍ਹਾਂ ਹੈ ਸ਼ਾਹ ਜੀ, ਜ਼ਰੂਰੀ ਨਹੀਂ ਕਿ ਮੈਨੂੰ ਕੋਈ ਚੀਜ਼ ਆਪਣੇ ਆਪ ਦੇ ਉੱਤੇ ਨਿੱਜੀ ਹੋਵੇ ਤੇ ਮੈਂ ਲਿਖਾਂ। ਮੈਨੂੰ ਕਿਸੇ ਨੂੰ ਕੋਈ ਦਰਦ ਹੁੰਦਾ, ਖਾਸ ਕਰਕੇ ਜਦੋਂ ਮੈਂ ਦੁੱਖ ਜਾਂਦੀ ਹਾਂ ਨਾ, ਤੇ ਕਵਿਤਾ ਲਿਖੀ ਜਾਂਦੀ ਹੈ, ਜਾਂ ਕਿਸੇ ਨੂੰ ਦੁੱਖ 'ਚ ਦੇਖਦੀ ਹਾਂ ਤੇ ਕਵਿਤਾ ਬਾਹਰ ਆਉਂਦੀ ਹੈ। ਜਦੋਂ ਮੈਂ ਕਿਸੇ ਵੀ ਕਰੈਕਟਰ ਦੇ ਅੰਦਰ ਚੰਗੀ ਤਰ੍ਹਾਂ ਅੰਦਰ ਇਨਵੋਲਵ ਹੋ ਜਾਂਦੀ ਹਾਂ, ਕੋਈ ਮੇਰੇ ਨਾਲ ਦੁੱਖ ਸੁੱਖ ਸਾਂਝਾ ਕਰ ਲੈਂਦਾ, ਜਾਂ ਕੋਈ ਖਾਸ ਕਰਕੇ ਅਖਬਾਰ ਚ ਕੋਈ ਖਬਰ ਪੜ੍ਹ ਲਈ, ਟੀਵੀ ਤੇ ਕੋਈ ਦੇਖ ਲਈ, ਕੋਈ ਕੁੜੀਆਂ ਨਾਲ ਕੁਛ ਹੋ ਰਿਹਾ, ਸਮਾਜ ਚ ਕੋਈ ਬੁਰੀ ਗੱਲ ਹੋ ਰਹੀ ਹੈ, ਉਹ ਮੇਰੇ ਅੰਦਰ ਘਰ ਕਰ ਜਾਂਦੀ, ਫਿਰ ਕਵਿਤਾ ਆਪਣੇ ਆਪ ਪੇਪਰਾਂ ਦੇ ਉੱਤੇ ਆ ਜਾਂਦੀ ਹੈਗੀ ਹੈ। ਬਸ ਅਸਲ ਚ ਰਾਤ ਨੂੰ ਅਮਿੰਦਰੇ ਚ ਵੀ ਮੈਂ ਜੋ ਫੜਿਆ ਹੁੰਦਾ ਕਾਪੀ ਪੈਨ ਫੜ ਕੇ ਅੱਖਾਂ ਨੂੰ ਭੇਟ ਦਿੰਦੀ ਹਾਂ, ਸਵੇਰੇ ਉਹ ਕਵਿਤਾ ਬਣੀ ਹੁੰਦੀ ਹੈ। ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂਗੀ, ਮੇਰੀ ਨਾ ਇੱਕ ਕਵਿਤਾ ਹੈ ਛੋਟੀ ਜਿਹੀ, ਉਹਦੇ ਨਾਲ ਮੇਰੀ ਇੱਕ ਪਹਿਚਾਣ ਬਣ ਗਈ ਕਵਿਤਾ ਦੇ ਖੇਤਰ ਚ। ਜਿੱਥੇ ਜਾਂਦੀ ਹਾਂ ਮੈਨੂੰ ਕਹਿੰਦੇ ਨੇ ਇਹ ਕਵਿਤਾ ਸੁਣਨੀ ਹੈ ਦਿਲਰੂਪ ਜੀ ਤੁਹਾਡੇ ਕੋਲੋਂ। ਔਰ ਉਹ ਕਵਿਤਾ ਦਾ ਜਨਮ ਵੀ ਏਦਾਂ ਹੀ ਹੋਇਆ ਸੀ ਕਿ ਅੱਧੀ ਰਾਤ ਨੂੰ ਬਾਰਿਸ਼ ਆ ਰਹੀ ਸੀ, 12 ਵਜੇ ਦਾ 12:30 ਦਾ ਟਾਈਮ ਸੀ, ਬੜੀ ਹਨੇਰੀ ਆਈ ਤੇ ਬਾਹਰ ਕੱਪੜੇ ਤਾਰਾਂ ਤੇ ਪਏ ਹੋਏ ਸੀ
ਜੀ।
ਤੇ ਮੈਂ ਅੱਬੜ ਵਾਏ ਉੱਠੀ ਆ, ਜਾ ਕੇ ਤਾਰਾਂ ਤੋਂ ਕੱਪੜੇ ਉਤਾਰੇ ਨੇ, ਲਾ ਕੇ ਆ ਕੇ ਕਮਰੇ ਚ ਰੱਖ ਦਿੱਤੇ, ਤੇ ਸੌਂਗੀ ਤੇ ਸਵੇਰੇ ਇੱਕ ਕਵਿਤਾ ਦਾ ਜਨਮ ਹੋ ਗਿਆ। ਤੇ ਉਸ ਕਵਿਤਾ ਦੇ ਨਾਲ ਇੱਕ ਮੈਨੂੰ ਆਪਣੀ ਇੱਕ ਪਹਿਚਾਣ ਮਿਲੀ। ਸੋ ਕਵਿਤਾ ਦਾ ਨਾਮ ਦੇਖਿਓ ਹੈਗਾ ਤਾਰਾਂ ਕੱਪੜੇ ਤੇ ਚੁੰਡੀਆਂ।
ਕਿਆ ਬਾਤ ਹੈ, ਬਹੁਤ ਖੂਬ।
ਸੋ ਇਹ ਇੱਕ ਨਵੇਂ ਰੰਗ ਦੀ ਕਵਿਤਾ ਹੈ ਜਿਹਨੂੰ ਕਿ ਨਵੀਂ ਪਨੀਰੀ ਬਹੁਤ ਪਸੰਦ ਕਰਦੀ ਹੈ। ਪੁਰਾਣਿਆਂ ਨੇ ਵੀ ਬੜਾ ਨਸ਼ੇ ਵੀ ਦਿੱਤੀ, ਪਰ ਨਵੀਂ ਪਨੀਰੀ ਦੇ ਵਿੱਚ ਜਦੋਂ ਵੀ ਮੈਂ ਯੂਥ ਦੇ ਵਿੱਚ ਇਹ ਕਵਿਤਾ ਸੁਣਾਈ ਹੈ, ਮਤਲਬ ਉਹਨਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ।
ਸੋ
ਤਾਰਾਂ ਕੱਪੜੇ ਤੇ ਚੁੰਡੀਆਂ, ਮੇਰੀ ਚੜੀ ਤੇ ਝੁੱਲਿਆ ਚੱਖਰ, ਤਾਰ ਤੇ ਸੁੱਕਣੇ ਪਏ ਕੱਪੜੇ ਉੱਡਣ ਲੱਗੇ ਤੇ ਉਦੋਂ ਆਸੇ ਪਾਸੇ ਡਿੱਗਣ ਲੱਗੇ। ਦ੍ਰਿਸ਼ ਦੇਖਿਓ ਜਦੋਂ ਮੇਰੀ ਅੱਖਾਂ ਸਾਹਮਣੇ ਸੀ ਰਾਤ ਨੂੰ 12 ਵਜੇ ਹੋਇਆ, ਉਦੋਂ ਆਸੇ ਪਾਸੇ ਡਿੱਗਣ ਲੱਗੇ, ਕੋਈ ਕਿਸੇ ਦੀ ਛੱਤ ਦੇ ਉੱਤੇ, ਕੋਈ ਕਿਸੇ ਦੀ ਛੱਤ ਦੇ ਉੱਤੇ, ਕੋਈ ਰੁੱਖਾਂ ਦੀਆਂ ਟਾਹਣਾਂ ਦੇ ਵਿੱਚ ਫਸਿਆ ਤੇ ਕੋਈ ਮਿੱਟੀ ਵਿੱਚ ਮਲੀ, ਪਰ ਉਹ ਕੱਪੜੇ ਜਿਨ੍ਹਾਂ ਨੂੰ ਕੱਸ ਕੇ ਚੁੰਡੀਆਂ ਲੱਗੀਆਂ, ਰਹੇ ਡੋਲਦੇ ਆਪਣੀ ਥਾਂ ਤੇ ਨਿਖਰੇ ਸਾਫ ਸੁਰੱਖਿਅਤ।
ਵਾਹ, ਕੀ ਬਾਤ ਹੈ
ਸਾਜੀ, ਜਰਾ ਗੌਰ ਫਰਮਾਓ ਕਿ ਪਰ ਉਹ ਕੱਪੜੇ ਜਿਨ੍ਹਾਂ ਨੂੰ ਕੱਸ ਕੇ ਚੁੰਡੀਆਂ ਲੱਗੀਆਂ, ਰਹੇ ਡੋਲਦੇ ਆਪਣੀ ਥਾਂ ਤੇ ਨਿਖਰੇ ਸਾਫ ਸੁਰੱਖਿਅਤ। ਕੁਝ ਰਿਸ਼ਤੇ ਵੀ ਇੰਜ ਵੀ ਹੁੰਦੇ, ਗਮ ਦੀ ਜ਼ਰਾ ਹਨੇਰੀ ਚੱਲੇ, ਉੱਡ ਪੁੱਡ ਜਾਂਦੇ ਹੋਰਾਂ ਵੱਲੇ। ਜੇਕਰ ਰਿਸ਼ਤੇ ਵੀ ਅੱਜ ਹੋ ਗਏ ਚੁੰਡੀਆਂ ਦੇ ਮੁਹਤਾਜ, ਤੇ ਛੱਡੋ ਫਿਰ ਕਿਉਂ ਕਰੋ ਨੁਮਾਇਸ਼ ਦਾਅਵਿਆਂ ਤੇ ਲਟਕਾ ਕੇ, ਕੱਸ ਜਿਨ੍ਹਾਂ ਨੂੰ ਤਾਰਾਂ ਵਾਂਗੂ ਬੰਨੀ ਕਰੇ ਸਮਾਜ, ਕੱਸ ਜਿਨ੍ਹਾਂ ਨੂੰ ਤਾਰਾਂ ਵਾਂਗੂ ਬੰਨੀ ਕਰੇ ਸਮਾਜ।
ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਤੁਸੀਂ ਬਹੁਤ ਵੱਡੀ ਚੇਤਨਾ ਦੀ ਗੱਲ ਕੀਤੀ ਔਰ ਬਹੁਤ ਬਾਖੂਬੀ ਜੋ ਸ਼ਬਦ ਨੇ ਤੁਹਾਡੇ ਨੇ ਸਤੌਰ ਤੇ ਸਿੱਧੇ ਦਿਲ ਤੇ ਅਟੈਕ ਕਰਦੇ ਨੇ ਔਰ ਦਿਮਾਗ ਨੂੰ ਸੋਚਣ ਲਈ ਮਜਬੂਰ ਕਰਦੇ ਨੇ ਕਿ ਸਾਡੇ ਕਿਸ ਤਰ੍ਹਾਂ ਦੇ ਰਿਸ਼ਤੇ ਨੇ, ਹੈ ਨਾ। ਕਿਸ ਤਰ੍ਹਾਂ ਦੇ ਅਸੀਂ ਜੰਜਾਲ ਵਿੱਚ ਜੀ ਰਹੇ ਹਾਂ। ਪਰ ਦਿਲਰੂਪ ਜੀ, ਤੁਸੀਂ ਕਿਸ ਤਰ੍ਹਾਂ ਦੀ ਨਾਰੀ ਚੇਤਨਾ ਦੀ ਗੱਲ ਕਰਦੇ ਹੋ, ਕਿਸ ਤਰ੍ਹਾਂ ਦੀ ਆਜ਼ਾਦੀ ਦੀ ਗੱਲ ਕਰਦੇ ਹੋ, ਕਿਸ ਤਰ੍ਹਾਂ ਦੀ ਨਾਰੀ ਦੇ ਪੱਖ ਦੀ ਗੱਲ ਕਰਦੇ ਹੋ ਆਪਣੀ ਕਵਿਤਾ ਰਾਹੀਂ ਜਾਂ ਆਪਣੇ ਮੁਖਾਰਬਿੰਦ ਦੇ ਸ਼ਬਦਾਂ ਰਾਹੀਂ? ਪਲੀਜ਼ ਸਾਡੇ ਦਰਸ਼ਕਾਂ ਤੱਕ, ਸਾਡੇ ਸਰੋਤਾ ਤੱਕ ਪਹੁੰਚਾਓ।
ਹਾਂਜੀ, ਮੈਂ ਕੋਈ ਏਦਾਂ ਨਾਰੇਬਾਜ਼ੀ ਵਾਲੀ ਗੱਲਾਂ ਕਰਨ ਵਾਲਿਆਂ ਚੋਂ ਨਹੀਂ ਹੈਗੀ ਕਿ ਵੀ ਮੈਨੂੰ ਹੱਕਾਂ ਲਈ ਇਹ ਚਾਹੀਦਾ ਮੈਨੂੰ। ਮੈਂ ਕਹਿੰਦੀ ਹਾਂ ਕਿ ਪਰਮਾਤਮਾ ਨੇ ਨਾਰੀ ਨੂੰ ਪਿਆਰ ਜਾਂ ਮਮਤਾ ਦਾ ਇੱਕ ਰੂਪ ਬਣਾਇਆ ਹੈ
ਜੀ,
ਠੀਕ ਹੈ ਜੀ। ਉਹ ਕਈਆਂ ਨੂੰ ਹੁੰਦਾ ਨਾ ਕਿ ਅਸੀਂ ਫਰੰਟ 'ਤੇ ਆ ਕੇ ਲੜਨਾ, ਅਸੀਂ ਇਹ ਕਰਨਾ, ਅਸੀਂ ਉਸ ਰੂਪ 'ਚ ਰਹਿ ਕੇ ਅਸੀਂ ਹਰ ਹੱਕ ਨੂੰ ਪ੍ਰਾਪਤ ਕਰਨਾ, ਭਾਵੇਂ ਉਹ ਇੱਕ ਲੜਕੀ ਹੈ, ਭਾਵੇਂ ਇੱਕ ਮਾਂ ਹੈ, ਇੱਕ ਭੈਣ ਹੈ, ਇੱਕ ਧੀ ਹੈ, ਅਸੀਂ ਉਸ ਪਰਮਾਤਮਾ ਦੀ ਦਿੱਤੀ ਕਾਇਨਾਤ ਦਿੱਤੀ ਖੂਬਸੂਰਤੀ 'ਚ ਰਹਿ ਕੇ ਅਸੀਂ ਹਰ ਆਪਣੇ ਰਿਸ਼ਤੇ ਨੂੰ ਨਿਭਾਉਣਾ, ਹਰ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਪੂਰਾ ਕਰਨਾ ਹੈਗਾ, ਮੇਰੀ ਇਹ ਸੋਚ ਕਹਿੰਦੀ ਹੈ। ਤੋ ਮੈਂ ਇੱਥੇ ਇੱਕ ਐਗਜ਼ਾਮਪਲ ਦੇਣਾ ਚਾਹਾਂਗੀ ਕਿ ਮੇਰੀ ਨਾ ਗੁੜੀਆ ਜਦੋਂ ਬੇਟੀ ਬਹੁਤ ਛੋਟੀ ਸੀ, 2.5-3 ਸਾਲ ਦੀ ਸੀ, ਤੇ ਉਦੋਂ ਨਾ ਬੇਟੀ ਮੇਰੇ ਹੱਥ ਦੇ ਕੋਈ ਕੱਟ ਲੱਗ ਗਿਆ ਤੇ ਮੇਰੇ ਕੋਲ ਰੋਟੀ ਨਹੀਂ ਸੀ ਬਣਦੀ। ਉਹ ਆ ਗਈ ਸਟੂਲ ਤੇ ਚੜ ਗਈ ਤੇ ਕਹਿੰਦੀ ਮੈਂ ਮੰਮਾ ਬਣਾਉਂਦੀ ਹਾਂ, ਪੇੜੇ ਮੈਂ ਕਰਦੀ ਹਾਂ, ਛਿਲਕਾ ਮੈਂ ਬਣਾਉਂਗੀ, ਤੁਸੀਂ ਤਵੇ ਤੇ ਤਲਣਾ। ਮੈਨੂੰ ਬੜਾ ਅੱਛਾ ਲੱਗਿਆ ਕਿ ਵੀ ਦੇਖੋ ਬੱਚਾ, ਕੋਈ 2.5-3 ਸਾਲ ਦਾ ਬੱਚਾ, ਇੰਨਾ ਛੋਟਾ ਬੱਚਾ ਕਿਵੇਂ ਫੀਲਿੰਗ ਲੈਂਦਾ, ਕਿਉਂਕਿ ਇਹ ਫੀਲਿੰਗ ਸਾਨੂੰ ਪਰਮਾਤਮਾ ਨੇ ਦਿੱਤੀ ਹੋਈ ਹੈ। ਤੋ ਉਸ ਤੋਂ ਬਾਅਦ ਮੈਂ ਇੱਕ ਆਰਟੀਕਲ ਲਿਖਿਆ ਕਿ ਧੀ ਤਾਂ ਮਾਂ ਦੀ ਜਾਨ ਹੁੰਦੀ ਹੈ, ਅੱਜ ਡੋਟਰਸ ਡੇ ਹੈਗਾ, ਸੋ ਆਪਾਂ ਧੀਆਂ ਦਾ ਦਿਨ, ਧੀਆਂ ਨੂੰ ਮੁਬਾਰਕ, ਧੀਆਂ ਸਾਡੀਆਂ ਜਾਨ ਹੁੰਦੀਆਂ।
ਤੋ
ਨਾਲ ਹੀ ਮੇਰੇ ਮਨ 'ਚ ਇੱਕ ਕਵਿਤਾ ਆਈ ਕਿ ਉਸ ਕਵਿਤਾ ਦਾ ਸੀ ਮੇਰੀ ਬੱਚੀ ਸਿਮਰ ਲਈ। ਮੈਂ ਉਹ ਕਵਿਤਾ ਜ਼ਰੂਰ ਇੱਥੇ ਸ਼ੇਅਰ ਕਰਨਾ ਚਾਹਾਂਗੀ। ਉਸ ਕਵਿਤਾ ਦੇ ਵਿੱਚ ਮੈਂ ਦੱਸਣਾ ਚਾਹਿਆ ਕਿ ਇੱਕ ਬੱਚੀ ਆਪਣੀ ਮਾਂ ਲਈ ਕੀ ਫੀਲਿੰਗ ਰੱਖਦੀ ਹੈ ਤੇ ਇੱਕ ਮਾਂ ਉਸ ਬੱਚੀ ਨੂੰ ਜਵਾਬ ਦਿੱਤੀ ਜਾਂਦੀ ਹੈ। ਹਾਂਜੀ, ਮੈਂ ਇੱਕ ਮਿੰਟ ਦੀ ਕਵਿਤਾ ਨੂੰ ਜ਼ਰਾ ਕੁ ਮੇਰੀ ਬੱਚੀ ਸਿਮਰ ਲਈ।
ਬਿਲਕੁਲ ਬਿਲਕੁਲ,
ਹਾਂ ਇੱਕ ਮੈਂ ਉਹ ਕਵਿਤਾ ਨੂੰ, ਕਿਉਂਕਿ ਤੁਸੀਂ ਗੱਲ ਕੀਤੀ ਤੇ ਉਹ ਮੇਰੇ ਦਿਮਾਗ 'ਚ ਆ ਗਈ ਤੇ ਮੈਂ ਉਹ ਕਵਿਤਾ ਜ਼ਰੂਰ ਪੜ੍ਹਨਾ ਚਾਹਾਂਗੀ।
ਜੀ
ਜੀ, ਇੱਕ ਮਿੰਟ ਜੀ। ਹਾਂਜੀ, ਸਿਮਰ ਮੇਰੀ 3 ਸਾਲ ਦੀ ਬੱਚੀ, ਪੜ੍ਹ ਲੈਂਦੀ ਮੇਰੇ ਚਿਹਰੇ ਤੋਂ ਚਿੰਤਾ ਦੀਆਂ ਲਕੀਰਾਂ, ਭਾਪ ਲਵੇ ਇਹ ਤੋਰ ਮੇਰੀ ਤੋਂ ਮੇਰੀਆਂ ਥੱਕੀਆਂ ਤਲੀਆਂ, ਅੱਖਾਂ ਤੋਂ ਵੀ ਬੁੱਝ ਲੈਂਦੀ ਹੈ ਦਿਲ ਮੇਰੇ ਦਾ ਸੁਖੜਾ, ਚਾਹੁੰਦੀ ਹੈ ਕੁਝ ਮੇਰਾ ਬੋਝ ਘਟਾਉਣਾ, ਮੇਰਾ ਦਰਦ ਵੰਡਾਉਣਾ, ਨਾਲ ਮੇਰੇ ਕੁਝ ਕੰਮ ਕਰਾਉਣਾ, ਮੇਰੇ ਵਾਂਗ ਹੀ ਬਿੰਦੀ ਲਾ ਕੇ ਕੱਜਲ ਪਾ ਕੇ ਦਫ਼ਤਰ ਜਾਣਾ, ਮੁੜ ਘਰ ਆ ਕੇ ਐਪਰਨ ਕਪਾ ਕੇ ਇੱਕ ਘਰੇਲੂ ਔਰਤ ਹੀ ਬਣ ਜਾਣਾ।
ਅਰੇ ਵਾਹ,
ਇਹ ਸਭ ਸ਼ਾਇਦ ਉਸਨੂੰ ਮੇਰੀ ਕੁੱਖ ਚੋਂ ਮਿਲਿਆ, ਮੈਨੂੰ ਮੇਰੀ ਮਾਂ ਦੀ ਕੁੱਖ ਚੋਂ, ਮਾਂ ਨੂੰ ਉਸਦੀ ਮਾਂ ਦੀ ਕੁੱਖ ਚੋਂ, ਸਦੀਆਂ ਤੋਂ ਇਹ ਵਹਿਣ ਜਿਵੇਂ ਹੈ ਤੁਰਿਆ ਆਉਂਦਾ ਚੁੱਪ ਚੁੱਪੀਤੇ ਮਾਂ ਤੋਂ ਧੀ ਵੱਲ।
ਕਿਆ ਬਾਤ ਹੈ,
ਇਹ ਗੱਲ ਸੋਚ ਕੇ ਭਰ ਆਈਆਂ ਨੇ ਮੇਰੀਆਂ ਅੱਖਾਂ, ਗੋਦੀ ਚੁੱਕ ਕੇ ਚੁੰਮਦੀ ਹਾਂ ਮੈਂ ਆਪਣੀ ਧੀ ਨੂੰ ਤੇ ਮਨ ਹੀ ਮਨ ਵਿੱਚ ਕਹਿੰਦੀ ਹਾਂ ਮੇਰੀਏ ਧੀਏ, ਇੰਨੀ ਛੇਤੀ ਵੱਡੀ ਨਾ ਹੋ, ਇੰਨੀ ਛੇਤੀ ਵੱਡੀ ਨਾ ਹੋ, ਅੜੀਏ ਮਾਲ ਲੈ ਬਚਪਨ ਖੇੜੇ ਖੁੱਲਾਂ, ਫਿਰ ਤਾਂ ਬਸ ਤਾਣਾ ਬਾਣਾ, ਇਹ ਜੰਜਾਲ ਤੇ ਇਹ ਜ਼ੰਜੀਰਾਂ ਬਣ ਜਾਣਾ, ਸੰਸਾਰ ਨੀ ਅੜੀਏ ਖੇਡਣ ਦੇ ਦਿਨ ਚਾਰ ਨੀ ਅੜੀਏ, ਖੇਡਣ ਦੇ ਦਿਨ ਚਾਰ ਨੀ ਅੜੀਏ।
ਅਰੇ ਵਾਹ ਵਾਹ, ਬਹੁਤ ਖੂਬ, ਬਹੁਤ ਖੂਬ ਸ਼ਬਦਾਂ ਦਾ ਪ੍ਰਯੋਗ ਕੀਤਾ, ਖੇਡਣ ਦੇ ਦਿਨ ਚਾਰ ਨੀ ਅੜੀਏ, ਬਹੁਤ ਖੂਬ। ਇਸ ਕਵਿਤਾ ਲਈ ਤਾਂ ਬਹੁਤ ਵਧਾਈ ਦੇਣਾ ਚਾਹੁੰਦੇ ਹਾਂ।
ਹਾਂਜੀ, ਇਹ ਨਾ ਮੇਰੀ ਕਿਤਾਬ ਚਾਨਣ ਦਾ ਟਿੱਕਾ ਦੂਸਰੀ ਕਿਤਾਬ ਸੀ, ਇਹ ਕਿਤਾਬ ਮੈਂ ਡੈਡੀਕੇਟ ਹੀ ਧੀਆਂ ਨੂੰ, ਭੈਣਾਂ ਨੂੰ, ਔਰਤ ਨੂੰ ਕੀਤੀ ਹੈ, ਜਿਹਦੇ 'ਚ ਮੈਂ ਕਿਹਾ ਕਿ ਆਪਣੀਆਂ ਧੀਆਂ ਨੂੰ ਚਾਨਣ ਦਾ ਟਿੱਕਾ, ਗਿਆਨ ਦਾ ਟਿੱਕਾ ਲਗਾਓ, ਨਾ ਕਿ ਸੋਨੇ ਦਾ ਟਿੱਕਾ। ਜੇ ਅਸੀਂ ਆਪਣੀਆਂ ਧੀਆਂ ਨੂੰ ਐਜੂਕੇਸ਼ਨ ਦੇ ਕੇ ਭੇਜਾਂਗੇ ਨਾ, ਤੇ ਉਹਦੇ ਨਾਲ ਸਾਡੀਆਂ ਪੁਸ਼ਤਾਂ ਅੱਗੇ ਪਤਾ ਨੀ ਕਿੰਨੀਆਂ ਪੁਸ਼ਤਾਂ ਤਰ ਜਾਣਗੀਆਂ। ਸੋ ਇਸ ਕਰਕੇ ਚਾਨਣ ਦਾ ਟਿੱਕਾ ਮੇਰੇ ਮੱਥੇ ਸਜਾ ਦੇ ਮਾਏ, ਹੋਰ ਕਿਸੇ ਗਹਿਣੇ ਦੀ ਨਾ ਲੋੜ, ਪਲੋ ਪਲੀ ਜੱਗ ਤੇ ਹਨੇਰ ਵਧੀ ਜਾਂਦਾ, ਇੱਥੇ ਚਾਨਣਾਂ ਦੀ ਹੋ ਗਈ ਬੜੀ ਥੋੜ ਦੀ ਮਾਏ, ਇੱਥੇ ਚਾਨਣਾਂ ਦੀ ਹੋ ਗਈ ਬੜੀ ਥੋੜ।
ਆਪਣੇ ਬੇਟੀਆਂ ਰਾਹੀਂ ਪੂਰਾ ਕਰਦੀਆਂ ਨੇ,
ਹਨਾ,
ਬੇਟੀਆਂ ਨੂੰ ਇੱਕ ਅੱਛਾ ਪਲੇਟਫਾਰਮ ਦੇਣਾ ਚਾਹੁੰਦੀਆਂ, ਉਹ ਚਾਹੁੰਦੀਆਂ ਨੇ ਕਿ ਉਹ ਜੋ ਨਹੀਂ ਬਣ ਸਕੀ ਉਹਨਾਂ ਦੀ ਬੇਟੀ ਬਣ ਜੇ, ਹਨਾ। ਏਦਾਂ ਦਾ ਸਪਨਾ ਤੁਸੀਂ ਆਪਣੀ ਬੇਟੀ ਲਈ ਦੇਖਿਆ? ਸਿਮਰ ਲਈ ਮੈਂ ਸੁਣਿਆ ਕਿ ਉਹ ਵੀ ਬਹੁਤ ਅੱਛਾ ਗਾਉਂਦੀ ਹੈ।
ਹਾਂ ਸਿਮਰ ਦੇਖੋ, ਸਭ ਤੋਂ ਪਹਿਲਾਂ ਸੁਪਨਾ ਮੇਰਾ ਬਚਪਨ ਦਾ ਸੀ, ਮੈਨੂੰ ਸਾਰੇ ਡਾਕਟਰ ਪੁੱਤਰ ਕਹਿੰਦੇ ਹੁੰਦੇ ਸੀ। ਮੈਂ ਮੈਡੀਕਲ ਪ੍ਰੋਫੈਸ਼ਨ ਚ ਓਦਾਂ ਡਾਕਟਰ ਨਹੀਂ ਬਣ ਸਕੀ, PhD ਕਰਕੇ ਡਾਕਟਰ ਬਣ ਗਈ।
ਅਰੇ ਵਾਹ,
ਤੇ ਠੀਕ ਹੈ ਨਾ ਜੀ, ਹੁਣ ਮੇਰੀ ਗੁੜੀਆ ਮੇਰਾ ਉਹ ਸੁਪਨਾ ਪੂਰਾ ਕਰ ਰਹੀ ਹੈ, ਉਹ MBBS ਕਰ ਰਹੀ ਹੈ, ਡਾਕਟਰ ਬਣ ਰਹੀ ਹੈ। ਦੂਜਾ, ਔਰ ਤੁਸੀਂ ਜਿਵੇਂ ਸਿੰਗਿੰਗ ਦੀ ਗੱਲ ਕੀਤੀ ਹੈ, ਉਹ ਸਿੰਗਿੰਗ ਉਹਦੀ ਰੂਹ ਦੀ ਖੁਰਾਕ ਹੈ, ਬਹੁਤ ਪਿਆਰਾ ਗਾਉਂਦੀ ਹੈ। ਔਰ ਮੈਨੂੰ ਵੀ ਬਚਪਨ ਚ ਰਿਹਾ ਸੀ ਜੇ ਮੈਂ ਗਾਵਾਂ ਕਿਸੇ ਪਾਸੇ, ਮਤਲਬ ਸਿੰਗਿੰਗ ਦਾ ਬਹੁਤ ਸ਼ੌਂਕ ਸੀ ਪਰ ਕਦੀ ਉਸ ਪਲੇਟਫਾਰਮ ਨਹੀਂ ਮਿਲਿਆ, ਤੇ ਮੈਨੂੰ ਪੋਇਟਰੀ ਦਾ ਪਲੇਟਫਾਰਮ ਮਿਲ ਗਿਆ ਤੇ ਮੈਂ ਅੱਗੇ ਆ ਗਈ। ਹੁਣ ਵੀ ਮੈਂ ਆਪਣੇ ਗੀਤ ਗਜ਼ਲਾਂ ਗਾਉਂਦੀ ਹਾਂ ਜਿੱਥੇ ਜਿੱਥੇ ਮੌਕਾ ਮਿਲਦਾ ਹੈ, ਕਵੀ ਦਰਬਾਰਾਂ ਦੇ ਵਿੱਚ ਤੇ ਆਪਣੇ ਯੂਨੀਵਰਸਿਟੀ ਦੇ ਫੰਕਸ਼ਨਾਂ ਦੇ ਵਿੱਚ ਗਾਉਂਦੀ ਹਾਂ। ਪਰ ਮੈਨੂੰ ਇਹੀ ਰੀਤ ਸੀ ਕਿ ਮੇਰੀ ਬੇਟੀ ਅੱਗੇ ਆਵੇ, ਹੁਣ ਉਹ ਆਪਣੇ ਨਾਰਥ ਇੰਡੀਆ ਲੈਵਲ ਦੇ ਕੰਪੀਟੀਸ਼ਨ ਦੇ ਵਿੱਚ, ਮੈਡੀਕਲ ਕਾਲਜਿਸ ਦੇ ਕੰਪੀਟੀਸ਼ਨ ਦੇ ਵਿੱਚ ਸੈਕਿੰਡ ਆਈ ਹੈ, ਹੁਣ ਨੈਸ਼ਨਲ ਲੈਵਲ ਦੇ ਕੰਪੀਟੀਸ਼ਨ ਚ ਉਹਨੇ ਅਪਲਾਈ ਕੀਤਾ। ਸੋ ਬਹੁਤ ਚੰਗਾ ਲੱਗਦਾ ਮੈਨੂੰ, ਇਹ ਲੱਗਦਾ ਕਿ ਵੀ ਹਾਂ ਆਪਣੇ ਸੁਪਨੇ ਸਾਕਾਰ ਹੋ ਰਹੇ ਨੇ। ਉਹ ਬੇਟੀ ਦੇ ਰੂਪ ਵਿੱਚ ਮੈਂ ਉਹਨੂੰ ਦੇਖ ਗਿਆ ਤੇ ਸਾਰੇ ਪਤਾ ਹੀ ਕਹਿਣਗੇ ਉਹ ਬਿਲਕੁਲ ਛੋਟੀ ਦਿਨ ਰੂਪ ਲੱਗਦੀ ਹੈ, ਬਿਲਕੁਲ ਤੇਰੀ ਕਾਪੀ ਹੈ।
ਮਾਂ ਦੀ ਪਰਛਾਈ ਹੁੰਦੀਆਂ ਨੇ, ਹਨਾ? ਗਜ਼ਲ ਵਰਗੀ ਮਿਲੇ, ਮਾਂ ਕਹਾਣੀ ਵਰਗੀ ਮਿਲੇ, ਤਾਂ ਨਿਸ਼ਚਿਤ ਤੌਰ ਤੇ ਧੀ ਵਿਰਾਸਤ ਹੀ ਬਣ ਜਾਂਦੀ ਹੈ ਨਾ।
ਨਹੀਂ ਉਹ ਵੀ ਬਹੁਤ ਸਾਰਾ ਲਿਖਦੀ ਆ, ਉਹ ਤਾਂ ਤੇ ਕਹਿੰਦੇ ਨੇ ਪਾਵਾਂ ਧੀਆਂ ਇੱਕੋ ਜੀ ਆ, ਜਿਵੇਂ ਮੂਰਤਾਂ ਪ੍ਰੇਮ ਵਿੱਚ ਜੜੀਆਂ। ਪਰ ਬਾਅਦ ਦੇ ਵਿੱਚ ਹੌਲੀ ਹੌਲੀ ਰੁਝਾਨ ਇਸ ਤਰ੍ਹਾਂ ਦਾ ਆ ਗਿਆ। ਪਹਿਲਾਂ ਤਾਂ ਮੈਂ ਕਹਿੰਦੀ ਨਹੀਂ ਸੀ ਫੜ ਕੇ ਇਹਨਾਂ ਨੂੰ, ਅੱਜ ਮੈਂ ਰੋਟੀ, ਮੈਨੂੰ ਅਕਸਰ ਨਾ ਫੁਲਕਾ ਬਣਾਉਂਦੇ ਆ, ਕੰਮ ਕਰਦੇ ਆ, ਕਵਿਤਾ ਬਹੁਤ ਵਧੀਆ, ਪਤਾ ਨੀ ਕਿਵੇਂ ਜਿਵੇਂ ਉਹ ਕਹਿੰਦੇ ਹੁੰਦੇ ਗੁਰਨਾਲੇ ਦੇ ਗੁੜੀਆ ਜਦੋਂ ਵੱਡੀ ਆਈ ਗੁੜੀਆ ਸੁਣਨ ਲੱਗ ਪਈ, ਤੇ ਹੁਣ ਇਹ ਹਾਲ ਹੈ ਕਿ ਡਾਕਟਰ ਸਾਹਿਬ ਆਣ ਗਏ, ਦਵਿੰਦਰ ਮੇਰੇ ਮਨ ਚ ਅੱਜ ਦਾ ਇੱਕ ਥੀਮ ਆਇਆ, ਅੱਜ ਮੈਂ ਰਸਤੇ ਚ ਆਹ ਦੇਖਿਆ, ਅੱਜ ਮੇਰੇ ਮਨ ਚ ਅੱਜ ਆਫਿਸ ਆਇਆ, ਇੱਥੇ ਕਵਿਤਾ ਲਿਖ, ਮਤਲਬ ਇੰਨਾ ਇੰਟਰਸਟ ਚੇਂਜ ਹੋ ਗਿਆ। ਔਰ ਬੜਾ ਅੱਛਾ ਲੱਗਦਾ, ਬਹੁਤ ਵਧੀਆ ਲੱਗਦਾ ਕਿ ਜਦੋਂ ਤੁਹਾਡੇ ਸਾਰੇ ਜਣੇ ਇਸ ਚੀਜ਼ ਦੇ ਵਿੱਚ ਤੁਹਾਨੂੰ ਪੂਰੀ ਸਪੋਰਟ ਕਰਦੇ ਨੇ। ਔਰ ਆਈ ਐਮ ਵੈਰੀ ਲੱਕੀ ਕਿ ਵੀ ਮੈਨੂੰ ਸਾਰਿਆਂ ਦਾ ਪੂਰਾ ਹੌਸਲਾ ਮਿਲਦਾ ਨਾਲ।
ਕਿਆ ਕਿਆ ਬਾਤ ਹੈ, ਬਹੁਤ ਖੂਬਸੂਰਤ ਗੱਲ। ਹੁਣ ਤਾਂ ਡਾਕਟਰ ਸਾਹਿਬ ਇਹ ਕਹਿੰਦੇ ਹੁਣ ਰੋਟੀ ਬਾਅਦ ਚ ਖਾਵਾਂਗੇ, ਪਹਿਲਾਂ ਕਵਿਤਾ ਸੁਣਾਓ।
ਬਿਲਕੁਲ ਸਹੀ ਗੱਲ ਜੀ, ਹੁਣ ਤਾਂ ਕਵਿਤਾ ਵੀ ਸਾਡੀ ਖੁਰਾਕ ਦਾ ਹਿੱਸਾ ਬਣ ਚੁੱਕੀ ਹੈ।
ਕਿਆ ਬਾਤ ਹੈ, ਕਿਆ ਬਾਤ ਹੈ। ਔਰ ਉਹ ਰੋਟੀ ਵੀ ਬਹੁਤ ਸਵਾਦ ਲੱਗਦੀ ਹੈ ਜਿਹਦੇ ਵਿੱਚ ਕਵਿਤਾ ਦੀ ਗੱਲ ਹੋਵੇ, ਕਹਾਣੀ ਦੀ ਗੱਲ ਹੋਵੇ, ਗਜ਼ਲ ਦੀ ਗੱਲ ਹੋਵੇ, ਹੈ ਨਾ?
ਬਿਲਕੁਲ ਜੀ।
ਡਾਕਟਰ ਸਾਹਿਬ ਇੱਕ ਹੋਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਤੁਹਾਡੇ ਹੋ ਸਕਦਾ ਦਿਲ ਦੀ ਗੱਲ ਹੋਵੇ, ਹੋ ਸਕਦਾ ਤੁਹਾਡੇ ਦਿਮਾਗ ਦੀ ਗੱਲ ਹੋਵੇ। ਜਿਹੜੀਆਂ ਕੁੜੀਆਂ ਕਵਿਤਾ ਲਿਖ ਲੈਂਦੀਆਂ ਨੇ, ਛੁਪਾ ਦਿੰਦੀਆਂ ਨੇ, ਹਨਾ, ਚੋਰੀ ਲਿਖ ਲੈਂਦੀਆਂ ਨੇ, ਉਹਨਾਂ ਦੇ ਮਨ ਦੇ ਭਾਵ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਣੀ ਕਵਿਤਾ, ਕਿਵੇਂ ਸਮਾਜ ਦੇ ਅੱਗੇ ਲੈ ਕੇ ਆਉਣਾ? ਫਿਰ ਹਰ ਕੁੜੀ ਦਾ ਕਿਤੇ ਨਾ ਕਿਤੇ ਕੋਈ ਭਾਵ ਹੁੰਦਾ, ਹਨਾ? ਬਹੁਤ ਸਾਰੀਆਂ ਕੁੜੀਆਂ ਇਹੋ ਜਿਹੀਆਂ ਨੇ ਜਿਹੜੀਆਂ ਵਿਚਾਰੀਆਂ ਕਵਿਤਾ ਲਿਖ ਲੈਂਦੀਆਂ ਨੇ, ਪਰ ਉਹ ਇਸ ਕਰਕੇ ਨੀ ਸਮਾਜ ਦੇ ਅੱਗੇ ਲਿਆ ਰਹੀਆਂ ਕਿ ਸਮਾਜ ਕੀ ਕਹੇਗਾ, ਕਿ ਕਿਸ ਲਈ ਲਿਖ ਰਹੇ ਹੋ, ਕਾਹ ਤੋਂ ਲਿਖ ਰਹੇ ਹੋ। ਇਹ ਇਸ ਚੀਜ਼ ਨੂੰ ਸਪਸ਼ਟ ਕਰੋ ਕਿ ਤੁਹਾਡੇ ਨਾਲ ਵੀ ਹੋਇਆ, ਜਾਂ ਤੁਸੀਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਵਿਸ਼ੇਸ਼ ਸੰਦੇਸ਼ ਵਿੱਚ?
ਜੇ ਤੁਸੀਂ ਮੇਰੀ ਗੱਲ ਪੁੱਛੋ ਤਾਂ ਮੈਂ ਵੀ ਬਹੁਤ ਕੁਝ ਲਿਖਿਆ ਸੀ, ਲਿਖ ਲਿਖ ਕਾਗਜ਼ ਰੱਖੇ ਹੋਏ ਸੀ, ਔਰ ਲਿਖਦੀ ਰਹੀ, ਛਪਾਇਆ ਨਹੀਂ ਕਦੀ। ਛਪਿਆ ਕਦੋਂ? ਮੇਰੇ ਵਿਆਹ ਤੋਂ ਬਾਅਦ। ਮੇਰੇ ਹਸਬੈਂਡ ਦੀ ਹਿੰਮਤ ਹੈ, ਮੇਰੀ ਪਹਿਲੀ ਕਿਤਾਬ ਤੁਸੀਂ ਦੇਖੋ 2004 ਦੇ ਵਿੱਚ ਆਈ, ਔਰ ਮੇਰੇ ਦੋਨੋਂ ਬੱਚੇ ਵੀ ਹੋ ਗਏ ਸੀ, ਉਸ ਤੋਂ ਬਾਅਦ ਮੇਰੀ ਕਿਤਾਬ ਆਈ, ਔਰ ਇਹਨਾਂ ਦੀ ਹਿੰਮਤ ਸਦਕਾ ਕਿ ਨਹੀਂ ਮੈਂ ਛਪਵਾਉਣੀ ਹੈ ਕਿਤਾਬ, ਮੈਨੂੰ ਸਾਥ ਮਿਲਿਆ ਇਹਨਾਂ ਜੀ। ਫਿਰ ਮੇਰੀ ਦੂਜੀ ਆਈ, ਤੀਜੀ ਆਈ, ਹੁਣ ਚੌਥੀ ਕਿਤਾਬ ਮੇਰੀ ਗਜ਼ਲਾਂ ਦੀ, ਨਿਰੋਲ ਗਜ਼ਲਾਂ ਦੀ ਕਿਤਾਬ ਆ ਰਹੀ ਹੈ, ਸਰਸਰਾਹਟ, ਜਲਦੀ ਤੁਹਾਡੇ ਹੱਥਾਂ 'ਚ ਆਏਗੀ। ਸੋ ਮੈਂ, ਮੇਰੀ ਕਿਸਮਤ ਬਹੁਤ ਵਧੀਆ ਕਿ ਮੇਰੇ ਲਾਈਫ ਪਾਰਟਨਰ ਨੇ ਮੇਰਾ ਸਾਥ ਦਿੱਤਾ, ਪਰ ਅਕਸਰ ਇਸ ਚੀਜ਼ ਨੂੰ ਬਹੁਤ ਵਧੀਆ ਢੰਗ ਨਾਲ ਨਹੀਂ ਲਿਆ ਜਾਂਦਾ, ਖਾਸ ਕਰਕੇ ਜਦੋਂ ਇੱਕ ਲੜਕੀ ਜਾਂ ਇੱਕ ਔਰਤ ਲਿਖ ਰਹੀ ਹੈ, ਸਾਡੇ ਸਮਾਜ ਵਿੱਚ ਉਹਨੂੰ ਸਾਥ ਨਹੀਂ ਦਿੱਤਾ ਜਾਂਦਾ। ਪਰ ਫਿਰ ਵੀ ਇੱਕ ਗੱਲ ਹੋਰ ਮੈਂ ਕਹਾਂਗੀ ਕਿ ਅੱਜ ਕੱਲ੍ਹ ਸੋਚ ਬਦਲ ਵੀ ਰਹੀ ਹੈ, ਇਸ ਕਰਕੇ ਆਪਣੇ ਭਾਵਾਂ ਨੂੰ, ਆਪਣੀਆਂ ਕਵਿਤਾਵਾਂ ਨੂੰ ਇਸ ਕਰਕੇ ਨਹੀਂ ਲੁਕਾ ਕੇ ਰੱਖ ਲੈਣਾ ਕਿ ਕੋਈ ਕੀ ਕਹੇਗਾ।
ਅਰੇ ਵਾਹ,
ਜ਼ਰੂਰ ਜ਼ਰੂਰ, ਜੇ ਅਸੀਂ ਆਪਣੇ ਲਈ ਜਿਉਣਾ, ਆਪਣੇ ਸਾਹਾਂ ਦੇ ਨਾਲ ਜਿਉਣਾ, ਤਾਂ ਆਪਣੇ ਅਹਿਸਾਸਾਂ ਤੇ ਆਪਣੇ ਭਾਵਾਂ ਦੇ ਨਾਲ ਜਿਉਣਾ।
ਅਰੇ ਵਾਹ,
ਇਸ ਕਰਕੇ ਕੋਈ ਗੱਲ ਨੀ, ਪਹਿਲੀ ਕਵਿਤਾ ਤੇ ਕੋਈ ਰਿਐਕਸ਼ਨ ਹੋਏਗਾ, ਦੂਜੀ ਤੇ ਹੋ ਜਾਏਗਾ, ਤੀਜੀ ਤੇ ਹੋਏਗਾ, ਬਸ ਫਿਰ ਉਸ ਤੋਂ ਬਾਅਦ ਆਪੇ ਚੁੱਪ ਕਰ ਜਾਂਦੀ ਹੈ। ਇਸ ਕਰਕੇ ਅਸੀਂ ਪਿੱਛੇ ਨਹੀਂ ਹਟਣਾ, ਆਪਾਂ ਕੋਈ ਗਲਤ ਕੰਮ ਨਹੀਂ ਕਰ ਰਹੇ। ਹਾਂ, ਗਲਤ ਤਰੀਕੇ ਨਾਲ ਅੱਗੇ ਨਹੀਂ ਆਉਣਾ, ਜੋ ਕਿ ਅੱਜ ਕੱਲ੍ਹ ਉਹ ਵੀ ਸ਼ੁਰੂ ਹੋਇਆ, ਗਲਤ ਤਰੀਕੇ ਨਾਲ ਆਪਾਂ ਅੱਗੇ ਨਹੀਂ ਆਉਣਾ, ਤਰੀਕਾ ਠੀਕ ਰੱਖਣਾ। ਇਹ ਸੋਚ ਨਹੀਂ ਰੱਖਣੀ ਕਿ ਅਸੀਂ ਅੱਗੇ ਵਧਣਾ, ਸਿਰਫ ਅੱਗੇ ਵਧਣ ਦੀ, ਅਸੀਂ ਵਧੀਆ ਲਿਖਣਾ।
ਕਿਆ ਬਾਤ ਹੈ, ਬਹੁਤ ਖੂਬ ਤੁਸੀਂ ਇਹ ਗੱਲ ਕੀਤੀ ਕਿ ਅਸੀਂ ਅੱਗੇ ਵਧਣਾ ਪਰ ਗਲਤ ਤਰੀਕੇ ਨਾਲ ਅੱਗੇ ਨਹੀਂ ਵਧਣਾ। ਔਰ ਬਹੁਤ ਸਾਰੀਆਂ ਧੀਆਂ ਭੈਣਾਂ ਸਾਡੀਆਂ ਇਸ ਚਰਚਾ ਪ੍ਰਚਰਚਾ ਨੂੰ ਸੁਣ ਰਹੀਆਂ ਹੋਣਗੀਆਂ। ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਇੱਕ ਵਾਰ ਦਿਲਰੂਪ ਜੀ ਦੀ ਕਵਿਤਾ ਪੜ੍ਹੋ, ਉਹਨਾਂ ਦੀ ਕਿਤਾਬ ਪੜ੍ਹੋ, ਉਹਨਾਂ ਦੇ ਜੀਵਨ ਚਰਿੱਤਰ ਬਾਰੇ ਜਾਣੋ, ਔਰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਇੱਕ ਨਾਰੀ ਆਪਣੀ ਕਵਿਤਾ ਨੂੰ ਸਮਾਜ ਦੇ ਵਿੱਚ ਲੈ ਕੇ ਆਉਂਦੀ ਹੈ ਔਰ ਉਹ ਕਵਿਤਾ ਸਮਾਜ ਦੀ ਰਹਿਨੁਮਾਈ ਕਰਦੀ ਹੈ। ਹੈਨਾ ਜੀ,
ਕੋਈ ਔਰਤ ਪਹੁੰਚੀ ਹੈ ਨਾ ਸੰਸਾਰ ਦੇ ਕਿਸੇ ਵੀ ਮੁਕਾਮ ਤੇ, ਚਾਹੇ ਉਹ ਆਪਣਾ ਕਿਸੇ ਵੀ ਤਰ੍ਹਾਂ ਦਾ ਫੀਲਡ ਹੈ, ਪ੍ਰੋਫੈਸ਼ਨ ਹੈ, ਸਾਹਿਤ ਹੈ, ਹਰ ਔਰਤ ਨੂੰ ਉਸ ਅਗਨੀ ਸਿਕਸ਼ਾ ਤੋਂ ਲੰਘਣਾ ਪੈਂਦਾ ਹੈ, ਦੇਖਣ ਨੂੰ ਭਾਵੇਂ ਨਾ ਨਜ਼ਰ ਆਵੇ।
ਅਸੀਂ ਚਾਹਾਂਗੇ ਕਿ ਇੱਕ ਕਵਿਤਾ ਤੁਹਾਡੀ ਹੋਰ ਹੋ ਜਾਏ, ਵਧੀਆ ਜੀ ਕਵਿਤਾ, ਵੈਸੇ ਥੋੜੀ ਸਾਰੀਆਂ ਕਵਿਤਾਵਾਂ ਵਧੀਆ ਨੇ।
ਜ਼ਰੂਰ ਜੀ ਜ਼ਰੂਰ, ਮੈਂ ਇੱਕ ਗਜ਼ਲ ਸੁਣਾਵਾਂ ਜੀ।
ਜੀ ਜੀ ਜੀ,
ਇੱਕ ਗਜ਼ਲ ਪੇਸ਼ ਕਰਦੀ ਹਾਂ ਜੀ।
ਜੀ,
ਕਰਮਾਂ ਦੀ ਖੇਡ ਹੈ ਜਾਂ ਗ੍ਰਹਿਾਂ ਦੀ ਚਾਲ ਹੈ।
ਅਰੇ ਵਾਹ,
ਕਰਮਾਂ ਦੀ ਖੇਡ ਹੈ ਜਾਂ ਗ੍ਰਹਿਾਂ ਦੀ ਚਾਲ ਹੈ, ਆਮਦ ਖੁਸ਼ੀ ਦੀ ਸੁਣਦਿਆਂ ਗਮ ਆਉਂਦਾ ਨਾਲ ਹੈ। ਬੱਦਲ ਗਰਜ ਕੇ ਲਿਸ਼ਕ ਕੇ ਉੱਤੋਂ ਦੀ ਲੰਘ ਗਏ, ਟੱਪਦੇ ਥਲਾਂ ਚ ਰਹਿ ਗਿਆ ਅੰਤਾਂ ਦਾ ਕਾਲ ਹੈ। ਉੱਡੀ ਜੋ ਬਾਹਰ ਧੂੜਤਾਂ ਮੂੰਹ ਸਿਰ ਨੂੰ ਢੱਕ ਲਿਆ। ਸ਼ਾਹ ਜੀ ਜ਼ਰਾ ਗੌਰ ਫਰਮਾਨਾ, ਉੱਡੀ ਚੋ ਬਾਹਰ ਧੂੜਤਾ ਮੂੰਹ ਸਿਰ ਨੂੰ ਢੱਕ ਲਿਆ, ਉਸਦਾ ਕਰੋਗੇ ਕੀ ਜੋ ਅੰਦਰ ਭੁਚਾਲ ਹੈ। ਉੱਡੀ ਚੋ ਬਾਹਰ ਧੂੜਤਾ ਮੂੰਹ ਸਿਰ ਨੂੰ ਢੱਕ ਲਿਆ, ਉਸਦਾ ਕਰੋਗੇ ਕੀ ਜੋ ਅੰਦਰ ਭੁਚਾਲ ਹੈ। ਨਜ਼ਰਾਂ ਦੇ ਤੀਰ ਵਿੰਨ ਗਏ ਬਾਜੋ ਕਮਾਨ ਦੇ, ਉਸ ਹਾਲਕਾ ਦਾ ਪੁੱਛਿਆ ਕੀਤਾ ਬੇਹਾਲ ਹੈ। ਹਫ਼ਤੇ ਮਹੀਨੇ ਸਾਲ ਕਹਿ ਕੇ ਕੌਣ ਗਿਣ ਸਕੇ, ਇਹ ਹਿਜਰ ਚੱਲਦਾ ਪੂਰੀਆਂ ਉਮਰਾਂ ਦੇ ਨਾਲ ਹੈ। ਸਾਇਆ ਜੇ ਚੱਲਦਾ ਨਾਲ ਤਾਂ ਪੱਕਾ ਸਬੂਤ ਹੈ। ਬਹੁਤ ਇਸ ਗੱਲ ਨੂੰ ਪੱਕਿਆਂ ਮੰਨ ਲਓ ਕਿ ਸਾਇਆ ਜੇ ਚੱਲਦਾ ਨਾਲ ਤਾਂ ਪੱਕਾ ਸਬੂਤ ਹੈ, ਕੋਈ ਰਿਸ਼ਮ ਕੋਈ ਕਿਰਨ ਵੀ ਤੇਰੇ ਨਾਲ ਨਾਲ ਹੈ।
ਅਰੇ ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ ਬਹੁਤ ਖੂਬ ਜੀ।
ਪੋਜ਼ਿਟਿਵਿਟੀ ਰੱਖੋ ਹਮੇਸ਼ਾ, ਮੇਰੇ ਦਿਲ ਚ ਤਿਲ ਮਿਲਾ ਉੱਠੇ ਕੁਲ ਤਾਰੇ ਅਰਸ਼ ਦੇ, ਹੋਇਆ ਕੀ ਬਸ ਕੇ ਆ ਗਿਆ ਤੇਰਾ ਖਿਆਲ ਹੈ। ਹੋਇਆ ਕੀ ਬਸ ਕੇ ਆ ਗਿਆ ਤੇਰਾ ਖਿਆਲ ਹੈ, ਬਸ ਉਸ ਪਰਮਾਤਮਾ ਦੇ ਖਿਆਲ ਚ ਰਹੋ, ਕੁਛ ਨੀ ਬੁਰਾ ਹੋਏਗਾ, ਬਸ।
ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬਸੂਰਤ ਹੈ। ਇੰਨੇ ਸ਼ਬਦ, ਇੰਨੇ ਸ਼ਬਦਾਂ ਦੇ ਭਾਵ, ਇੰਨੇ ਅਰਥ ਜਦੋਂ ਤੁਹਾਡੇ ਦਿਲ ਵਿੱਚ ਆਉਂਦੇ ਨੇ, ਦਿਮਾਗ ਵਿੱਚ ਆਉਂਦੇ ਨੇ ਔਰ ਕਲਮ ਦੇ ਰਾਹੀਂ ਇੱਕ ਸ਼ਬਦ ਬਣਨ ਦੇ ਲਈ ਤਿਆਰ ਹੁੰਦੇ ਨੇ, ਉਦੋਂ ਕੀ ਖਿਆਲਾਤ ਹੁੰਦੇ ਨੇ? ਉਦੋਂ ਜਿਵੇਂ ਕਿ ਘਰ ਦਾ ਕੰਮ ਵੀ ਕਰਨਾ ਹੁੰਦਾ, ਪੜ੍ਹਾਉਣ ਵੀ ਜਾਣਾ, ਹਨਾ, ਉਧਰੋਂ ਦਿਮਾਗ 'ਚ ਕਵਿਤਾ ਵੀ ਚੱਲ ਰਹੀ ਹੈ, ਉਧਰੋਂ ਸ਼ਬਦ ਵੀ ਚੱਲ ਰਹੇ ਆ, ਉਧਰੋਂ ਆਈਡੀਆ ਵੀ ਚੱਲ ਰਿਹਾ, ਉਦੋਂ ਕਨਸੈਪਟ ਵੀ ਚੱਲ ਰਿਹਾ, ਹਨਾ, ਇਹ ਫਿਰ ਕਿੱਦਾਂ ਸਥਿਤੀ ਨੂੰ ਮੇਨਟੇਨ ਕਰਦੇ ਹੋ ਤੁਸੀਂ?
ਨਾ ਮਤਲਬ ਕਈ ਵਾਰ ਤੇ ਐਂਡ ਹੁੰਦਾ ਕਿ ਦੋ ਦੋ ਤਿੰਨ ਤਿੰਨ ਮਹੀਨੇ ਕੁਝ ਲਿਖਿਆ ਵੀ ਨਹੀਂ ਜਾਂਦਾ। ਸੱਚੀ ਦੱਸੀ, ਕਈ ਵਾਰੀ ਐਂ ਹੁੰਦਾ ਕਿ ਇੱਕ ਦਿਨ ਚ ਦੋ ਦੋ ਤਿੰਨ ਤਿੰਨ ਕਵਿਤਾਵਾਂ ਗਜ਼ਲਾਂ ਲਿਖੀਆਂ ਜਾਂਦੀਆਂ ਨੇ। ਤੁਹਾਡੇ ਸਥਿਤੀ ਤੇ ਡਿਪੈਂਡ ਕਰਦਾ, ਤੁਹਾਡਾ ਉਸ ਟਾਈਮ ਥੋਟ ਪ੍ਰੋਸੈਸ ਕਿੱਦਾਂ ਦੀ ਹੈ, ਤੁਸੀਂ ਕਿਸ ਹਾਲਾਤਾਂ ਚ ਲੰਘ ਰਹੇ ਹੋ, ਤੁਹਾਡੇ ਕੋਲ ਕੋਈ ਹੈ ਇਹ ਤੁਹਾਡੇ ਨਾਲ ਗੱਲ ਕਰਨ ਨੂੰ, ਜਾਂ ਤੁਹਾਨੂੰ ਫੀਲ ਨੀ ਹੋ ਰਿਹਾ ਮੈਂ ਨਹੀਂ ਗੱਲ ਕਰਨੀ, ਮੈਂ ਆਪਣੇ ਆਪ ਅੰਦਰ ਅੰਤਰਮੁਖੀ ਹੋ ਜਾਂਦਾ ਨਾ ਜਦੋਂ ਇਨਸਾਨ, ਜਦੋਂ ਉਹਨੂੰ ਲੱਗਦਾ ਕਿ ਨਹੀਂ ਮੈਂ ਆਪਣੇ ਨਾਲ ਹੀ ਗੱਲ ਕਰਨੀ, ਮੈਂ ਜਾਂ ਪਰਮਾਤਮਾ ਨਾਲ ਹੀ ਆਪਣੇ ਨਾਲ ਗੱਲ ਕਰਨੀ ਹੈ ਬਸ, ਫਿਰ ਉਦੋਂ ਜਿਹੜਾ ਇੱਕ ਵਾਇਆ ਮੀਡੀਆ ਕਨੈਕਸ਼ਨ ਬਣਦੀ ਹੈ ਨਾ, ਉਹ ਕਵਿਤਾ ਬਣਦੀ ਹੈ।
ਬਿਲਕੁਲ ਬਿਲਕੁਲ, ਤੁਹਾਡੀ ਗੱਲ ਬਿਲਕੁਲ 100% ਸਹੀ ਹੈ, ਪਰ ਦੁਨਿਆਵੀ ਦੁਨੀਆਦਾਰੀ ਤੋਂ ਜਦੋਂ ਅਸੀਂ ਇਬਾਦਤ ਵੱਲ ਚੱਲਦੇ ਹਾਂ, ਪਰਮਾਤਮਾ ਦੀ ਬੰਦਗੀ ਵੱਲ ਚੱਲਦੇ ਹਾਂ, ਜਿੱਥੇ ਤੂੰ ਹੀ ਤੂੰ ਨਜ਼ਰ ਆਉਂਦਾ ਹੈ, ਉਹ ਕਹਿੰਦਾ ਨਾ ਕਿ ਮੈਂ ਉਸੇ ਇਸ਼ਕ ਕਰਤਾ ਹੂੰ ਜਿਸੇ ਆਜ ਤੱਕ ਦੇਖਾ ਹੀ ਨਹੀਂ ਹੈ।
ਜੀ ਜੀ ਜੀ, ਬਿਲਕੁਲ ਬਿਲਕੁਲ,
ਤੁਸੀਂ ਕਵਿਤਾ, ਮੈਂ ਫਿਰ ਪੁੱਛਣਾ ਚਾਹੁੰਦਾ ਕਿ ਤੁਸੀਂ ਕਵਿਤਾ ਕਿਸ ਲਈ ਲਿਖਦੇ ਹੋ ਔਰ ਕਾਹਤੋਂ ਲਿਖਦੇ ਹੋ?
ਮੈਂ ਤੁਹਾਨੂੰ ਇੱਕ ਮੇਰੀ ਨਾ ਨਵੀਂ ਗਜ਼ਲਾਂ ਦੀ ਜਿਹੜੀ ਕਿਤਾਬ ਆ ਰਹੀ ਉਹ ਚ ਚਾਰ ਲਾਈਨਾਂ ਨੇ, ਮੈਂ ਉਸ ਕਿਤਾਬ ਦਾ ਸਾਰ ਲਿਖਿਆ, ਮੈਂ ਤੁਹਾਨੂੰ ਚਾਰ ਲਾਈਨਾਂ ਸੁਣਾਉਂਦੀ ਹਾਂ
ਜੀ,
ਉਸ ਤੋਂ ਤੁਹਾਨੂੰ ਇਸ ਗੱਲ ਦਾ ਜਵਾਬ ਮਿਲ ਜਾਏਗਾ ਕਿ ਮੁੜ ਸੁਰਜੀਤ ਹੋ ਜਾਂਦੀ ਬੁੱਲਾਂ ਤੇ ਥਰਥਰਾਹਟ ਹੈ।
ਅਰੇ ਵਾਹ।
ਮੁੜ ਸੁਰਜੀਤ ਹੋ ਜਾਂਦੀ ਬੁੱਲਾਂ ਤੇ ਥਰਥਰਾਹਟ ਹੈ, ਇਹ ਸਾਡੇ ਜਿਉਣ ਦਾ ਪ੍ਰਮਾਣ, ਦਿਲ ਵਿੱਚ ਸਰਸਰਾਹਟ ਹੈ, ਦਿਲ ਵਿੱਚ ਸਰਸਰਾਹਟ ਹੈ। ਸੋ ਇਹ ਸਰਸਰਾਹਟ ਹੀ ਹੈ ਜਿਹੜੀ ਸਾਡੇ ਸਾਡੇ ਕੋਲੋਂ ਲਿਖਵਾਉਂਦੀ ਹੈ, ਤੇ ਜੇ ਇਹ ਲਿਖਵਾਉਂਦੀ ਹੈ ਸਰਸਰਾਹਟ ਹੈ ਤੇ ਇਹ ਸ਼ੋ ਕਰਦੀ ਕਿ ਅਸੀਂ ਜੀ ਰਹੇ ਹਾਂ, ਅਸੀਂ ਸਾਹ ਲੈ ਰਹੇ ਹਾਂ, ਇਹਦਾ ਇਹੀ ਜਵਾਬ ਹੈ ਜੀ।
ਇਬਾਦਤ ਲਿਖੀ ਗਈ, ਇਹ ਤਾਂ ਉਸ ਲਈ ਲਿਖੀ ਗਈ ਜਿਹਨੂੰ ਕਦੇ ਦੇਖਿਆ ਹੀ ਨੀ, ਜਿਹਨੂੰ ਕਦੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।
ਕਈ ਵਾਰੀ ਇਹ ਮਹਿਸੂਸ ਹੁੰਦਾ, ਮੈਂ ਨਾ ਕਈ ਛੋਟੀਆਂ ਛੋਟੀਆਂ ਕਵਿਤਾਵਾਂ ਚਾਰ ਚਾਰ ਲਾਈਨਾਂ ਦੇ ਲਿਖਦੀਆਂ, ਉਹਦੇ ਚ ਇਬਾਦਤ ਹੀ ਲੱਗਦੀ ਹੈ, ਜਿਵੇਂ ਹੁਣ ਇਸ ਨੂੰ ਮਿਲਣੇ ਦੀ ਤਾਂਘ ਨਹੀਂ, ਤੜਪ ਨਹੀਂ, ਖਲਸ਼ ਨਹੀਂ, ਕਿਉਂਕਿ ਅੱਖਾਂ ਦੇ ਬੂਹੇ ਧੁੰਦਿਆਂ ਹੀ ਉਹਨਾਂ ਮੇਰੇ ਰੂਬਰੂ ਹੋ ਜਾਂਦਾ ਹੈ।
ਤਾਂ ਹੀ ਇਬਾਦਤ ਆਉਂਦੇ ਨੇ, ਤਾਂ ਹੀ ਸ਼ਬਦ ਆਉਂਦੇ ਨੇ, ਤਾਂ ਹੀ ਕਵਿਤਾ ਬਣਦੀ ਹੈ, ਤਾਂ ਹੀ ਗੀਤ ਬਣਦੇ ਨੇ, ਤਾਂ ਹੀ ਕੋਈ ਗਜ਼ਲ ਆਉਂਦੀ ਹੈ, ਔਰ ਤਾਂ ਹੀ ਉਹ ਸਾਡੇ ਸੁਣਨ ਵਾਲਿਆਂ ਦੇ ਦਿਮਾਗ ਦੇ ਵਿੱਚ, ਪੜ੍ਹਨ ਵਾਲਿਆਂ ਦੇ ਦਿਮਾਗ ਵਿੱਚ ਇੱਕ ਦਸਤਕ ਦਿੰਦੀ ਹੈ ਔਰ ਇੱਕ ਨਵੀਂ ਸੋਚ ਦਿੰਦੀ ਹੈ। ਡਾਕਟਰ ਸਾਹਿਬ, ਇਹ ਗੱਲਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ, ਕਿਤਾਬਾਂ ਚਾਰ ਤਿੰਨ ਆ ਚੁੱਕੀਆਂ ਨੇ, ਤੁਹਾਡੀਆਂ ਚੌਥੀ ਕਿਤਾਬ ਦਾ ਇੰਤਜ਼ਾਰ ਹੈ। ਕਿੱਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਪੰਜਾਬੀ ਕਵਿਤਾ ਨੂੰ ਲੈ ਕੇ ਜੋ ਗੱਲਬਾਤ ਹੋ ਰਹੀ ਹੈ, ਸ਼ਾਇਰੀ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ, ਕਿੱਦਾਂ ਦਾ ਭਵਿੱਖ ਨਜ਼ਰ ਆ ਰਿਹਾ ਹੈ ਸ਼ਾਇਰਾਂ ਦਾ, ਉਹਨਾਂ ਦੀਆਂ ਕਵਿਤਾਵਾਂ ਦਾ?
ਹਾਂਜੀ, ਮੈਂ ਆਪਣੀ ਆਪਣਾ ਹੀ ਥੋਟ ਦੱਸਦੀ ਹਾਂ, ਕਿਉਂਕਿ ਮੈਂ ਜਿਵੇਂ ਸਾਡੇ ਨਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਯੰਗ ਰਾਈਟਰ ਐਸੋਸੀਏਸ਼ਨ ਹੈ, ਜਿਹਦੇ ਚ ਸਾਰੇ ਰਾਈਟਰ ਬੱਚੇ ਜੁੜੇ ਹੋਏ ਨੇ ਪੂਰੀ ਯੂਨੀਵਰਸਿਟੀ ਦੇ, ਤੇ ਮੈਂ ਉਹਦੀ ਪ੍ਰੈਜੀਡੈਂਟ ਹੈਗੀ ਹਾਂ। ਇਸ ਤੋਂ ਪਹਿਲਾਂ ਗੁਰਭਜਨ ਗਿੱਲ ਸੀ ਪ੍ਰੈਜੀਡੈਂਟ ਸੀ, ਆਪਣੇ ਡਾਕਟਰ ਸੁਰਜੀਤ ਪਾਤਰ ਜਦੋਂ ਹੁੰਦੇ ਸੀ ਯੂਨੀਵਰਸਿਟੀ ਚ ਉਹ ਪ੍ਰੈਜੀਡੈਂਟ ਹੈਗੇ ਸੀ। ਮੇਰੀ ਕੁਛ ਨਸੀਬੀ ਹੈ ਕਿ ਪਿਛਲੇ ਤਿੰਨ ਚਾਰ ਸਾਲਾਂ ਤੋਂ ਮੈਂ ਪ੍ਰੈਜੀਡੈਂਟ ਹੈਗੀ ਹਾਂ, ਸੋ ਉਹਦੇ ਨਾਲ ਨਾ ਮੈਂ ਬੱਚਿਆਂ ਨਾਲ ਜੁੜਨ ਨਾਲ ਦਾ ਮੌਕਾ ਮਿਲਦਾ, ਤੇ ਬੱਚੇ ਤੁਸੀਂ ਮੰਨੋਗੇ ਨੀ ਬਾ ਕਮਾਲ ਲਿਖਦੇ ਨੇ, ਉਹਨਾਂ ਲਿਖਦੇ ਨੇ, ਮੈਨੂੰ ਨੀ ਲੱਗਦਾ ਕਿ ਸਾਡਾ ਭਵਿੱਖ ਕਿਸੇ ਖਤਰੇ ਲੈ ਕੇ ਜਾਂਦੇ ਨੇ, ਇੱਕ ਦੂਜੇ ਨੂੰ ਸਰਕੂਲੇਟ ਕਰਦੇ ਨੇ, ਉਹਨਾਂ ਚ ਚਾਅ ਹੀ ਬੜਾ ਹੈ। ਉਹ ਠੀਕ ਹੈ, ਅੱਜ ਕੱਲ ਹੁਣ ਕਰੋਨਾ ਦੇ ਕਰਕੇ ਆਪਾਂ ਲੋਕਡਾਊਨ ਚ ਫਸੇ ਹੋਏ ਆ, ਮਾਹੌਲ ਉਸ ਤਰ੍ਹਾਂ ਦਾ ਹੋ ਗਿਆ, ਅਦਰਵਾਈਜ਼ ਮੈਨੂੰ ਨੀ ਕਦੀ ਵੀ ਫੀਲ ਹੋਇਆ ਕਿ ਸਾਨੂੰ ਖਤਰਾ ਹੈ। ਸਾਡੇ ਉਹਨੂੰ ਬੱਚੇ ਪੜ੍ਹਦੇ ਨੇ ਜੀ, ਨਵੀਂ ਜਨਰੇਸ਼ਨ ਬਹੁਤ ਭਾਵੁਕ ਹੈ, ਬਹੁਤ ਸੈਂਸਿਟਿਵ ਹੈ, ਸਿਰਫ ਉਹਨਾਂ ਨੂੰ ਇੱਕ ਸਹੀ ਰਾਹ ਦਿਖਾਉਣ ਦੀ ਲੋੜ ਹੈਗੀ ਹੈ, ਉਂਗਲੀ ਫੜ ਕੇ ਮਾੜਾ ਜਿਹਾ ਦੱਸਣ ਦੀ ਲੋੜ ਹੁੰਦੀ ਹੈ, ਉਹ ਤਾਂ ਸਾਡੇ ਤੋਂ ਵੀ ਅੱਗੇ ਨਿਕਲ ਜਾਂਦੇ ਨੇ। ਔਰ ਮੇਰੀ ਖੁਸ਼ਨਸੀਬੀ ਹੈ ਕਿ ਮੈਂ ਯੂਥ ਦੇ ਨਾਲ ਰਹਿੰਦੀ ਹਾਂ, ਉਹਨਾਂ ਦੇ ਵਿਚਾਰਾਂ ਨੂੰ ਸੁਣਦੀ ਹਾਂ, ਔਰ ਮੈਨੂੰ ਉਹਨਾਂ ਤੋਂ ਵੀ ਸਿੱਖਣ ਨੂੰ ਬਹੁਤ ਕੁਛ ਮਿਲਦਾ ਹੈ ਲਿਟਰੇਚਰ ਦੇ ਖੇਤਰ ਦੇ ਵਿੱਚ ਵੀ। ਮੈਂ ਤਾਂ ਪੂਰੀ ਨਿਸ਼ਚਿੰਤ ਹਾਂ ਕਿ ਬੱਚੇ ਨਵੀਂ ਪਨੀਰੀ ਬਹੁਤ ਵਧੀਆ, ਬਹੁਤ ਵਧੀਆ, ਸਾਨੂੰ ਕੋਈ ਖਤਰਾ ਨਹੀਂ ਹੈ ਫਿਊਚਰ ਦੇ ਵਿੱਚ, ਕਿ ਸਾਡਾ ਸਾਹਿਤ ਨੂੰ ਕੋਈ ਖਤਰਾ ਨਹੀਂ, ਪੰਜਾਬੀ ਨੂੰ ਲੈ ਕੇ ਬੱਚੇ ਕਰ ਰਹੇ ਨੇ, ਜੋ ਵੀ ਕਰ ਰਹੇ ਨੇ ਵਧੀਆ ਕਰ ਰਹੇ ਨੇ।
ਬਹੁਤ ਖੂਬ ਹੈ, ਔਰ ਜਿਹਨਾਂ ਬੱਚਿਆਂ ਦੇ ਕੋਲੇ ਕਲਮ ਹੈ, ਜਿਹਨਾਂ ਬੱਚਿਆਂ ਦੇ ਕੋਲੇ ਕਵਿਤਾ ਹੈ, ਗੀਤ ਹੈ, ਗਜ਼ਲ ਹੈ, ਕਹਾਣੀ ਹੈ, ਉਹ ਨਿਸ਼ਚਿਤ ਤੌਰ ਤੇ ਇੱਕ ਚੰਗੇ ਨਾਗਰਿਕ ਵੀ ਬਣਨਗੇ, ਕਿਉਂਕਿ ਉਹਨਾਂ ਨੂੰ ਮਹਿਸੂਸ ਕਰਨ ਦੀ ਆਦਤ ਹੋ ਜਾਂਦੀ ਹੈ ਨਾ। ਉਹ ਕਹਿੰਦੇ ਨੇ ਜਿਹਨੂੰ ਮਹਿਸੂਸ ਹੀ ਨਹੀਂ ਕਰਨਾ ਆਉਂਦਾ, ਫਿਰ ਉਹਦੇ ਲਈ ਰੱਬ ਕੀ ਤੇ ਬੰਦਾ ਕੀ।
ਬਿਲਕੁਲ ਜੀ, ਬਿਲਕੁਲ, ਭਾਵੇਂ ਉਹ ਪ੍ਰੋਫੈਸ਼ਨਲਿਜ਼ਮ ਚ ਆ ਗਏ ਨੇ, ਪਰ ਉਹਨਾਂ ਦੇ ਅੰਦਰ ਇਹਨਾਂ ਭਾਵਨਾਵਾਂ ਨੂੰ ਮਹਿਸੂਸ ਕੀਤਾ, ਉਹ ਤੁਸੀਂ ਸਿਰਫ ਉਹਨਾਂ ਦੇ ਕੋਲ ਹੋ ਕੇ ਦੇਖੋ, ਔਰ ਬਾਕੀ ਦੇ ਆਰ ਡੂਇੰਗ ਵੈਰੀ ਗੁੱਡ।
ਮੇਰਾ
ਇਹ ਸੁਭਾਅ ਹੈ ਕਿ ਮੈਂ ਬੱਚਿਆਂ ਦੇ ਨਾਲ ਬੱਚਿਆਂ ਦੇ ਲੈਵਲ ਤੇ ਆ ਕੇ ਗੱਲਬਾਤ ਕਰਦੀ ਹਾਂ, ਮੈਨੂੰ ਉਹ ਹੀ ਚੰਗਾ ਲੱਗਦਾ, ਤੇ ਉਹਨਾਂ ਨੂੰ ਮੈਂ ਕਦੀ ਨੀ ਫੀਲਿੰਗ ਦਿੰਦੀ ਕਿ ਮੈਂ ਤੁਹਾਡੇ ਤੋਂ ਉਮਰ ਵਿੱਚ ਵੱਡੀ ਹਾਂ ਜਾਂ ਮੈਂ ਰੁਤਬੇ ਚ ਵੱਡੀਆਂ, ਤੁਸੀਂ ਸਟੂਡੈਂਟ ਹੋ, ਜਦੋਂ ਅਸੀਂ ਐਜ ਅ ਸ਼ਾਇਰ ਬੈਠੇ ਹੁੰਦੇ ਹਾਂ ਉਹਨਾਂ ਦੀਆਂ ਗੱਲਾਂ ਨੂੰ ਉਸੇ ਤਰ੍ਹਾਂ ਹੀ ਤਰਜੀਹ ਦਿੰਦੀਆਂ ਜਿਵੇਂ ਕਿ ਉਹ ਉਹਨਾਂ ਦੀਆਂ ਅੱਖਾਂ ਭਾਲਦੀਆਂ ਹੁੰਦੀਆਂ ਮੇਰੇ ਕੋਲ। ਸੱਚੀ ਗੱਲ ਜੀ, ਉਹਨਾਂ ਨੂੰ ਇੰਨੇ ਹੱਲਾ ਸ਼ੇਰੀ ਮਿਲਦੀ। ਈਵਨ ਅਸੀਂ ਕਈ ਵਾਰੀ ਐਂ ਕਰਦੇ ਹਾਂ ਕਿ ਮੈਂ ਦੋ ਲਾਈਨ ਦੇ ਦਿੱਤੀਆਂ, ਗਰੁੱਪ 'ਚ ਵੀ ਪਾ ਲਈਦਾ ਸੀ ਮੈਸੇਜ ਕਿ ਵੀ ਹਾਂ ਚਲੋ ਅੱਜ ਇੱਥੇ ਗਜ਼ਲ ਬਣਾਈਏ, ਕਵਿਤਾ ਬਣਾਈਏ। ਉਹ ਸਾਰੇ ਜਣੇ ਦੋ ਦੋ ਲਾਈਨਾਂ ਲਿਖਦੇ ਲਿਖਦੇ ਚਾਰ ਚਾਰ ਪੰਜ ਪੰਜ ਪੇਜਾਂ ਦੀ ਗਜ਼ਲ ਬਣ ਜਾਂਦੀ ਹੈ। ਮਤਲਬ ਇੰਨਾ ਸਵਾਦ ਆਉਂਦਾ ਸੱਚੀ। ਤੇ ਵੀ ਹਾਂਜੀ, ਮੈਂ ਇੱਕ ਵਾਰੀ ਲਿਖਿਆ ਸੀ ਇਹਨਾਂ ਨੂੰ, ਲਿਖਿਆ ਸੀ ਕਿ ਵੀ ਜੇ ਕੁਝ ਬਣਨ ਦੀ ਕੁਝ ਕਰਨ ਦੀ ਚਾਹਤ ਹੈ ਤਾਂ ਆਓ, ਭੀੜ ਦੀ ਆਪਣੀ ਕੋਈ ਪਹਿਚਾਣ ਨਹੀਂ ਹੁੰਦੀ।
ਅਰੇ ਵਾਹ, ਕੀ ਬਾਤ ਹੈ, ਭੀੜ ਦੀ ਆਪਣੀ ਕੋਈ ਪਹਿਚਾਣ ਨਹੀਂ।
ਹਾਂਜੀ, ਤੇ ਸਾਡੀ ਮਤਲਬ ਚਾਰ ਸਾਢੇ ਚਾਰ ਪੇਜ ਦੀ ਗਜ਼ਲ ਬਣ ਗਈ। ਹਰ ਬੱਚੇ ਨੇ ਦੋ ਦੋ ਲਾਈਨਾਂ ਪਾ ਕੇ ਇੱਕ ਇੱਕ ਸ਼ੇਰ ਪਾ ਕੇ ਐਡੀ ਸੋਹਣੀ ਗਜ਼ਲ ਬਣ ਗਈ। ਅਸੀਂ ਆਪਣੇ ਮੈਗਜ਼ੀਨ ਦੇ ਵਿੱਚ ਖੁਦ ਤੋਂ ਕੱਟ ਕੇ ਅਸੀਂ ਲਗਾਈ। ਮੈਂ ਪੰਜਾਬੀ ਮੈਗਜ਼ੀਨ ਦੀ ਵੀ ਐਡੀਟਰ, ਮਤਲਬ ਪੰਜਾਬੀ ਦੇ ਪਾਰਟ ਵੀ ਐਡੀਟਰ ਸੀ AU ਮੈਗਜ਼ੀਨ ਦੀ। ਅਸੀਂ ਉਹਦੇ ਐਡੀਟੋਰੀਅਲ ਦੇ ਵਿੱਚ ਉਹ ਗਜ਼ਲ ਲਗਾਈ ਤੇ ਦੇਖੋ ਸਾਡੀ ਸਾਰਿਆਂ ਦੀ ਕਲੈਕਟਿਵ ਗਜ਼ਲ ਹੈ।
ਕਿਆ ਬਾਤ ਹੈ,
ਇਹੋ ਜਿਹੀ ਕ੍ਰੀਏਟੀਵਿਟੀ ਮਜ਼ਾ ਹੀ ਬੜਾ ਆਉਂਦਾ ਕਰਨ ਦੇ ਵਿੱਚ।
ਤੁਸੀਂ ਭੀੜ ਦੀ ਗੱਲ ਕੀਤੀ ਔਰ ਭੀੜ ਤੋਂ ਮੈਨੂੰ ਵੀ ਗੱਲ ਯਾਦ ਆ ਗਈ ਕਿ ਭੀੜ ਕਭੀ ਅੱਛੀ ਨਹੀਂ ਹੁੰਦੀ ਔਰ ਅੱਛੇ ਲੋਕੋਂ ਕੀ ਭੀੜ ਨਹੀਂ ਹੁੰਦੀ।
ਨਹੀਂ ਹੁੰਦੀ, ਔਰ ਅੱਜ ਕੱਲ ਕਰੋਨਾ ਦੇ ਦਿਨਾਂ ਦੇ ਵਿੱਚ ਤਾਂ ਭੀੜ ਦੇ ਨਾਂ ਤੇ ਕੁਛ ਹੁੰਦਾ।
ਆ ਭੀੜ ਤੋਂ ਬਚਣਾ ਚਾਹੀਦਾ। ਪਰ ਅੱਜ ਦੇ ਹਾਲਾਤਾਂ ਦੇ ਵਿੱਚ ਇੱਕ ਕਵਿਤਰੀ ਕੀ ਸੋਚਦੀ ਹੈ, ਕਿੱਦਾਂ ਦਾ ਲੋਚਦੀ ਹੈ, ਦਿਮਾਗ ਦੇ ਵਿੱਚ ਉਹਦੇ ਖਿਆਲ ਕੀ ਆਉਂਦੇ ਨੇ ਕਿ ਕਿਹੋ ਜਿਹਾ ਵਕਤ ਆ ਗਿਆ ਔਰ ਇਹੋ ਜਿਹਾ ਵਕਤ ਕਦੋਂ ਬੀਤੇਗਾ, ਤੁਸੀਂ ਕੀ ਮਹਿਸੂਸ ਕਰਦੇ ਹੋ?
ਮੈਂ ਨਾ ਇੱਕ ਦਿਨ ਹਿੰਦੀ 'ਚ ਦੋ ਸ਼ੇਅਰ ਲਿਖੇ
ਜੀ,
ਕਿ ਵੀ ਮੈਂ ਜ਼ਰੂਰ ਸ਼ੇਅਰ ਕਰਾਂਗੀ ਕੋਰੋਨਾ ਦੇ ਉੱਤੇ। ਮੈਂ ਵੀ ਵੈਸੇ ਇਸ ਕੋਰੋਨਾ ਦੇ ਉਹਦੇ 'ਚੋਂ ਨਿਕਲ ਕੇ ਹਟੀ ਹਾਂ।
ਮੈਨੂੰ
ਰਿਕਵਰੀ ਫੇਜ਼ ਚੱਲ ਰਿਹਾ ਕਹਿ ਲਓ ਕਿ ਨਿਕਲ ਗਿਆ। ਮਤਲਬ ਮੈਂ ਵੀ ਇਹਦਾ ਸ਼ਿਕਾਰ ਹੋ ਚੁੱਕੀ ਹਾਂ ਔਰ ਬੜੇ ਬੁਰੇ ਫਸੇ ਰਹੇ ਹਾਂ ਮੈਂ ਅਤੇ ਮੇਰੇ ਹਸਬੈਂਡ ਕੋਰੋਨਾ ਤੋਂ ਇਲਨੈਸ ਦੇ ਵਿੱਚ। ਚਲੋ ਵਾਹਿਗੁਰੂ ਕਿਸੇ ਨੂੰ ਵੀ ਇਹਦੇ ਵਿੱਚ ਚੱਕਰਾਂ 'ਚ ਨਾ ਪਾਵੇ। ਅਤੇ ਮੈਂ ਕਰੋਨਾ ਤੋਂ ਪਹਿਲਾਂ ਹੀ, ਮਤਲਬ ਜਦੋਂ ਲੋਕਡਾਊਨ ਲੱਗਾ ਹੋਇਆ ਸੀ ਉਦੋਂ ਮੈਂ ਦੋ ਚਾਰ ਸ਼ੇਅਰ ਲਿਖੇ ਸੀ, ਮੈਂ ਜ਼ਰੂਰ ਸ਼ੇਅਰ ਕਰਾਂਗੀ। ਸਾਂਸੋਂ ਸੇ ਆਂਖੋਂ ਸੇ, ਹਿੰਦੀ 'ਚ ਹੈਗੇ ਜੇ, ਸਾਂਸੋਂ ਸੇ ਆਂਖੋਂ ਸੇ ਹੱਥੋਂ ਸੇ ਦੂਰ ਕਰ ਦਿਆ ਤੋ ਕਿਆ, ਅਹਿਸਾਸੋਂ ਸੇ ਦੂਰ ਕਰ ਪਾਓ ਤੋ ਜਾਣੇ ਤੁਝੇ ਕਰੋਨਾ, ਦੂਰ ਕਰ ਪਾਓ ਤੋ ਮਾਨੇ ਤੁਝੇ ਕਰੋਨਾ। ਮਤਲਬ ਥੋਟ ਹੈ। ਇੱਕ ਹੋਰ ਸ਼ੇਅਰ ਸੀ, ਬਹੁਤ ਹੋ ਗਿਆ ਅਬ ਔਰ ਨਾ ਆਜ਼ਮਾਨਾ ਏ ਖੁਦਾ, ਬਹੁਤ ਹੋ ਗਿਆ ਅਬ ਔਰ ਨਾ ਆਜ਼ਮਾਨਾ ਏ ਖੁਦਾ, ਜੋ ਦਿਲੋਂ ਸੇ ਦੂਰ ਕਰ ਦੇ ਐਸਾ ਵਾਇਰਸ ਕਭੀ ਨਾ ਬਣਾਨਾ ਏ ਖੁਦਾ।
ਕਿਆ ਬਾਤ ਹੈ, ਕਿਆ ਬਾਤ
ਹੈ। ਦਿਲਾਂ 'ਚੋਂ ਨੀ ਦੂਰੀਆਂ ਪਾ ਸਕਦੇ, ਫਿਰ ਕੀ ਹੋ ਗਿਆ ਜੀ, ਇੱਕ ਦੂਜੇ ਨੂੰ ਮਿਲਣ ਨੀ ਜਾ ਸਕਦੇ। ਹਨਾ, ਫਿਜ਼ੀਕਲ ਡਿਸਟੈਂਸਿੰਗ ਦੀ ਗੱਲ ਕਰ ਰਹੇ ਹਾਂ, ਪਰ ਸਾਡੇ ਅਹਿਸਾਸ, ਸਾਡੇ ਦਿਲ ਹਮੇਸ਼ਾ ਜੁੜੇ
ਰਹਿਣਗੇ,
ਇਹੋ ਜਿਹਾ ਕੋਈ ਵਾਇਰਸ ਨੀ ਬਣ ਸਕਦਾ। ਤੇ ਅਸੀਂ ਕਵੀ ਲੋਕ ਤਾਂ ਜਿੰਦਾ ਹੀ ਅਹਿਸਾਸਾਂ ਦੇ ਸਿਰ ਤੇ ਆ।
ਕਿਆ ਬਾਤ ਹੈ, ਕਵੀ ਲੋਕ ਜਿੰਦਾ ਹੀ ਅਹਿਸਾਸਾਂ ਦੇ ਦਿਲ ਸਾਹਸਾਂ ਦੇ ਨਾਲ ਨੇ। ਪਰ ਮੈਂ ਤੁਹਾਨੂੰ ਮੰਚ ਤੇ ਵੀ ਦੇਖਦਾ ਹਾਂ, ਤੁਸੀਂ ਬਹੁਤ ਵੱਡੇ ਵੱਡੇ ਫੈਸਟੀਵਲਸ ਦੇ ਵਿੱਚ ਵੀ ਐਂਕਰਿੰਗ ਕਰਦੇ ਹੋ, ਹੈ ਨਾ, ਸਰਸ ਮੇਲਾ ਲੁਧਿਆਣਾ ਹੋਇਆ, ਉੱਥੇ ਅਸੀਂ ਤੁਹਾਨੂੰ ਵੇਖਿਆ ਔਰ ਤੁਹਾਡੀ ਬਾ ਕਮਾਲ ਅਦਾਕਾਰੀ ਸੀ।
ਆਪਾਂ ਇਕੱਠੇ ਉਸ ਸਟੇਜ ਨੂੰ ਅਸੀਂ ਤੁਹਾਡਾ ਵੀ ਆਨੰਦ ਲਿਆ ਸੀ, ਬਹੁਤ ਪਸੰਦ ਤੁਹਾਡੇ ਡਾਕਟਰੀ ਬਾਖ।
ਜੀ ਜੀ ਜੀ, ਔਰ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਜਾਂਦੇ ਜਾਂਦੇ ਗੱਚੀ ਜੀ ਕਵਿਤਾ ਬਹੁਤ ਜੋ ਤੁਹਾਡੇ ਦਿਲ ਦੇ ਕਰੀਬ ਹੈ, ਹਨਾ, ਉਸ ਨੂੰ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ ਜੀ।
ਮੈਂ ਤਰਨਮ ਚ ਕੁਝ ਪੇਸ਼ ਕਰਦੀ ਹਾਂ
ਜੀ। ਜੀ ਜੀ, ਵੈਲਕਮ,
ਹਨਾ ਜੀ। ਮੈਂ ਦੋ ਸ਼ੇਅਰ ਹੀ ਸੁਣਾ ਦਿੰਦੀ ਹਾਂ, ਤੇ ਫਿਰ ਇੱਕ ਪਿਆਰ ਹੈ, ਗੀਤ ਹੈ। ਲੈ ਕੇ ਪਿਆਰ ਦੇ ਸੁਰੰਗ ਏਦਾਂ ਕੀਤਾ ਮੇਰਾ ਸੰਗ, ਤੇਰੇ ਰੰਗ ਵਿੱਚ ਪਾਣੀ ਵਾਂਗ ਰੰਗ ਹੋ ਗਈ ਵੇ ਮੈਂ, ਇਸ਼ਕੇ ਦੀ ਨਦੀ ਦੀ ਤਰੰਗ ਹੋ ਗਈ। ਲੈ ਕੇ ਪਿਆਰ ਦੇ ਸੁਰੰਗ,
ਕਿਆ ਬਾਤ ਹੈ, ਬਹੁਤ ਖੂਬ।
ਰੁੱਤ ਜੋ ਬਣਾ ਦੀ ਆਈ, ਇਹਦੇ ਚ ਗੱਲ ਕਰ ਰਹੀ ਹਾਂ ਮੈਂ, ਇੱਕ ਬਰਫ ਜੰਮੀ ਹੋਈ ਨਦੀ ਹੈ ਉਹਨੂੰ ਜੋ ਬਣਾਉਂਦਾ, ਤੇ ਉਹਦੇ ਨਾਲ ਫਿਰ ਉਹ ਕਿਵੇਂ ਮਿਲਣ ਜਾ ਰਹੀ ਹੈ ਸਾਗਰ ਨੂੰ
ਜੀ।
ਰੁੱਤ ਜੋ ਬਣਾ ਦੀ ਆਈ, ਮੇਰੀ ਹੋਂਦ ਪਿਘਲਾਈ, ਜੰਮੀ ਬਰਫ ਸੀ ਨਦੀਓ ਨਿਸ਼ੰਗ ਹੋ ਗਈ ਤੇ ਮੈਂ, इश्के दी नदी दी सरंग हो गई लेके प्यार दी सुरंग रात तप दे सिथल मेरा दिल आखे चल कातो लंबे ना पैंडियां तो तंग हो गई वे मैं इश्के दी नदी दी तरंग हो गई लेके प्यार दे सुरंग मैनू सागर पुकारे मैं जाना ओदे द्वारे मेरी लहर लहर मिलन दी उमंग हो गई वे मैं इश्के दी नदी दी तरंग हो गई लेके प्यार दे सुरंग जो नदी सागर च जाके मिलती है तो फिर की हुंदा है
जी
केड़ी लहर तेरी लहर केड़ी लहर मेरी लहर मेरी रू तेरी रू एक रंग हो गई वे मैं इश्के दी नदी दी तरंग हो गई लेके प्यार दे सुरंग
निश्चित तौर पर समाज नूं एक नवी दिशा दिंदा रहे नया संदेश दिंदा रहे तुहाडे तो साडे आने वाले बच्चे जो छोटे छोटे बच्चे ने बालक ने लिखना चाहते ने लिखना की लिखना है वो तुहाडे तो सीख सकन बहुत बहुत शुक्रिया जी तुसीं साडे नाल गलबात कीती ਅਸੀਂ ਇਸ ਇੰਟਰਵਿਊਜ਼ ਨੂੰ ਇਸ ਵਾਰਤਾ ਨੂੰ ਗਗਨ ਰੇਡੀਓ ਤੇ ਵੀ ਬਹੁਤ ਜਲਦੀ ਪ੍ਰਸਾਰਿਤ ਕਰਾਂਗੇ ਔਰ ਇੱਕ ਸੁਨੇਹਾ
ਸੰਦੀਪ ਸ਼ਾਹ ਜੀ ਜ਼ਿੰਦਗੀ ਜ਼ਿੰਦਾਬਾਦ ਟੂ ਦਾ ਪੁਆਇੰਟ ਦੇ ਲਈ ਕਿਉਂਕਿ ਜ਼ਿੰਦਗੀ ਜ਼ਿੰਦਾਬਾਦ ਰਹੀ ਹੈ ਜ਼ਿੰਦਗੀ ਜ਼ਿੰਦਾਬਾਦ ਹੈ ਤੇ ਜ਼ਿੰਦਗੀ ਜ਼ਿੰਦਾਬਾਦ ਰਹੇਗੀ ਤੁਸੀਂ ਮੈਨੂੰ ਇੱਥੇ ਆਪਣੇ ਆਪ ਨੂੰ ਰੂਬਰੂ ਕਰਵਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਧੰਨਵਾਦ ਪਿਆਰੇ ਸ਼ਰੋਤਿਆਂ ਦਾ ਜੀ
ਬਹੁਤ ਬਹੁਤ ਸ਼ੁਕਰੀਆ ਜਿੰਨੇ ਵੀ ਸਾਨੂੰ ਸੁਣਨ ਵਾਲੇ ਨੇ ਔਰ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਇਸ ਖੂਬਸੂਰਤ ਵਾਰਤਾ ਨੂੰ ਸ਼ੇਅਰ ਵੀ ਜ਼ਰੂਰ ਕਰਨ ਕਮੈਂਟ ਵੀ ਕਰਨ ਆਪਣਾ ਮਾਰਗਦਰਸ਼ਨ ਵੀ ਕਰਨ ਔਰ ਜੇਕਰ ਤੁਹਾਡੇ ਵਿੱਚ ਵੀ ਕੋਈ ਕਲਾ ਹੈ ਜਾਂ ਕੋਈ ਤੁਸੀਂ ਕਵਿਤਾ ਲਿਖਦੇ ਹੋ ਗੀਤ ਗਾਉਂਦੇ ਹੋ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਔਰ ਆਪਣੀ ਜ਼ਿੰਦਗੀ ਦਾ ਆਨੰਦ ਮਾਣੋ ਵਰਤਮਾਨ ਦਾ ਆਨੰਦ ਮਾਣੋ ਔਰ ਇਸ ਕਰੋਨਾ ਕਾਲ ਦੇ ਵਿੱਚ ਸੋਸ਼ਲ ਡਿਸਟੈਂਸ ਦਾ ਪਾਲਣ ਕਰੋ ਔਰ ਜੋ ਨਿਯਮ ਨੇ ਜੋ ਗਾਈਡਲਾਈਨਸ ਨੇ ਉਹਨਾਂ ਦਾ ਪਾਲਣ ਕਰੋ ਖੁਸ਼ ਰਹੋ ਸਵਸਥ ਰਹੋ ਮਸਤ ਰਹੋ ਔਰ ਹਮੇਸ਼ਾ ਆਬਾਦ ਰਹੋ ਔਰ ਜ਼ਿੰਦਗੀ ਹਮੇਸ਼ਾ ਤੁਹਾਡੀ ਸਾਥ ਰਹੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਨਾਲ ਬਹੁਤ ਸਾਰੀਆਂ ਗੱਲਾਂ ਲੈ ਕੇ ਬਹੁਤ ਸਾਰੀਆਂ ਬਾਤਾਂ ਲੈ ਕੇ ਇੱਕ ਵਾਰ ਟੂ ਦਾ ਪੁਆਇੰਟ ਸਾਥ ਤੁਹਾਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ